जागत ज्योत जपे निस्वासर एक बिना मन लैक नयन पूर्ण प्रेम प्रतीत सजय व्रत गोर मड़ी मट पूल न मन तीर्थ दान दया तप संयम एक बिना न एक पछान पूर्ण ज्योत जगे घट में तब खालसा ताहे न खालस जन तीर्थ दान दया तप संयम एक बिना न एक पछान पूर्ण ज्योत जगे घट में तब खालस ताहे न खालस जन सन्मान योग साध संगत जी सब माई भाई रसना पवित्र करो गज के फतेह बुलाओ वाहिगुरु जी का खालसा वाहिगुरु जी की फतेह। दसम पातशाह जी का उच्चारण किया होया एक सवैया आप जी ने सरवण किया है जिस आधार से अज की कथा का हुणे हुणे संकल्प हो गया। जागत ज्योत जपे निस्वासर यह सवैया तुसी बहुत वार सुनिया है। कई लोगों नू इहदे विचों कुछ तुकां बारे भुलेखा भी लग जाता है। जदों ज्योत का ना आउंदा है ना कई लोग घबरा जाते हैं कि यह की चीज होई। घबराउंदे ओ हन जिन्हां नूं इस दे अर्थ का ज्ञान नहीं। जिवें विचित्र नाटक विच बचने आया कलगीधर पातशाह जी का ही उच्चारण किया महाकाल काल का आराधी ता पाठ का अर्थ कुछ होर है ते इस दा केंद्री भाव कुछ होर है। कई बार कुछ शब्द असी पढ़ते हाँ ते साड़ी समझ विच अर्थ कुछ होर हुंदा है पर जिस वेले उसकी गहराई विच जाया जावे ते उसका अर्थ कुछ होर निकलता है। आम हुण अर्थ करन वाले जा समझन वाले ए ही समझदे ने वी गुरु गोबिंद सिंह जी ने कालका दा आराधन कीता। इसे तरह एक वचन आया है देह शिबाबर मोहे है शुभ करमन ते कब हुन टरो देह शिबाबर मोहे। एक तस्वीर वेखी मैं एक शिवजी दी मूर्ति बनाई हुई आ थले गुरु गोबिंद सिंह महाराज जी दी मूर्ति बनाई गुरु गोबिंद सिंह जी शिवजी नू मत्था टेक रहे ने उत्ते लिखिया देह शिवावर मोहे है भाव उन्हां ने अर्थ ए ही कढ़िया ना वी गुरु गोबिंद सिंह जी शिवजी दे उपाशक ने ते कोई विरोधी बंदा कालका दी भी तस्वीर बना के थले गुरु गोबिंद सिंह दी चौंकड़ी मरवा सकदा है कोई पाबंदी ते नहीं ना फोटो बनाउण ते। ए दा जिन्हां दे हिरदे विच गुरसिखी दा जज्बा है वो फोटो खरीद के ना लियाउणगे जां फिर कोई योधा सिंह होवेगा ते होर कुछ कर आऊगा। पर जेड़े इस गल दे श्रद्धालु ने हिंदू लोग उन्हां ते अपने घर च तस्वीर ला ही लैनी ना वी गुरु गोबिंद सिंह जी भी शिवजी दे उपाशक ने ते कालका दे भी गुरु गोबिंद सिंह जी उपाशक ने। मैं छोटे हुंदे जिन्हां ज्ञानी सिंघां कोलों कुछ समा कथा सुनी साडे पिंड ही गुरु प्रताप की कथा हुंदी सी तां उन्हां ने बदो बदी मैनू एक दो किताबां पढ़ा भी दित्तियां कथा वालियां भावें मेरा ये विशा नहीं सी। मेरी दुकान हुंदी सी दवाइयां दी उन्हें कहना भी कोई नहीं तू आ ही जाना शाम नूं ते पढ़ ला किते कम आउणगियां भावर सिमरत सार किताबली आदि ग्रंथ उन्हां पढ़ाए। ایک دن انہیں یہ گل سنائی سنگت وچ، وہ کہن لگے کہ کوئی آدمی یہ کہے کہ میں بھی تیرے پیو دا پتر ہاں، تے وہ کہندے بھی مینوں کی اعتراض ہے جے کوئی بندہ یہ گل کہے بھی میں بھی گرو گوبند سنگھ دا ہی سکھ ہاں، تے ہووے نا تے وہ گیانی سنگھ جی کہندے کوئی اعتراض والی گل نہیں، جیڑا بندہ پاویں اپنے پیو نو پیو نہیں مندا پر جے میرے پیو دا پتر بن جاوے تے مینوں کوئی نقصان نہیں۔ کہن تو مراد اے بھی جڑے ورودھی لوک نے جو اے گل کہہ دین پہ گرو گوبند سنگھ مہاراج جی دے اسیں سیوک ہاں جی دے تسیں ہو، پاویں او اتوں اتوں ہی کہن تاوی او دے وچ ساڈا نقصان کوئی نہیں، پر جے الٹا کر دین پھر نقصان بھی ہے۔ جویں شیو جی دے ہیٹھاں گرو گوبند سنگھ دی تصویر اس گل دا پرتیق ہے کہ شیو جی وڈا تے گرو گوبند سنگھ چھوٹا۔ کچھ لوگ ایدا وی کہندے نے کہ گرو گوبند سنگھ مہاراج جی نیک لنکی دے اوتار نے، تے کچھ لوگاں تو یہ بھی سنیا بھی گرو گوبند سنگھ نے نیک لنکی دا اوتار دھارن کرنا، اجے گلاں دوویں ہی غلط نے۔ نہ تے کلگیتر پاتشاہ جی نیک لنکی دے اوتار ہن، تے نہ ہی ہونے آن والے سمے چ گرو گوبند سنگھ جی نے نیک لنکی دا روپ دھارن کرنا ہے۔ ہندو دھرم گرنتھاں انوسار اتے دسم گرنتھ انوسار نیک لنکی وشنو دا اوتار ہے۔ ایدے اتے دو طرح دی وچار دھارا سکھ پنتھ وچ چلدی ہے، نام دھاری پنتھ والے بھی ایدے نال کافی لگا رکھدے ہن، اتے ہور انیکاں متاں دے سادھواں دا وی اے سدھانت ہے بھی اجے نیک لنکی اوتار ہونا ہے۔ کیسا ہونا ہے؟ کہندے او دا بڑا وڈا سروپ ہوئے گا تے 350 ہاتھ لما کھنڈا ہوئے گا او دے ہاتھ وچ۔ جیڑے بندیاں دی سودھ سدھائی نہیں نہ ہو رہی او ساریاں دی صفائی کر دے گا۔ اے گل سن کے سانو بڑی خوشی ہوندی ہے، پاویں سچی ہوئے تے پاویں جھوٹھی کوئی نقصان والی گل نہیں۔ دوسری وچار دھارا جیڑی میں سنی ہے وہ ادا سنی ہے بھی نیہ کلنک تے ہو کے مر بھی گیا کدے دا، میر مہندی نے انہوں مار بھی دیتا، تو ہی بھائی جی کدھر منہ چک کے ویکھنڈا ہے جے نیہ کلنکی دا اوتار ہونا۔ یہ گل پاویں سچی ہوئے پر ساڈے من نوں چنگی نہیں لگدی، ساڈے من دی خوشی اسے وچ ہی ہے نیہ کلنکی دا اوتار جڑا ہونا نا چھیتی ہو جاوے تے انہیں جڑی کاروائی کرنی وہ کر لو۔ ਇਹਦੇ ਵਾਸਤੇ ਸਾਨੂੰ ਗੁਰੂ ਕੇ ਇਤਿਹਾਸ ਦੀ ਵਿਚਾਰ ਅਤੇ ਜਾਂ ਗੁਣੀ ਜਨਾਂ ਦੇ ਤੱਥ ਸੁਣ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਪੈਂਦਾ ਹੈ। ਮੇਰੇ ਤੋਂ ਪਹਿਲਾਂ ਇਸ ਵਿਸ਼ੇ ਉੱਤੇ ਕਈ ਮਹੀਨੇ ਕਥਾ ਹੋ ਚੁੱਕੀ ਹੈ, ਇਸ ਵਾਸਤੇ ਮੇਰਾ ਮਜ਼ਬੂਨ ਕੁਝ ਹੋਰ ਹੈ। ਉਹਦਾ ਜਦੋਂ ਮੈਂ ਵੀ ਕਥਾ ਸੁਣਾਉਣਾ ਤੇ ਮੈਂ ਵੀ ਇਸੇ ਗੱਲ ਨਾਲ ਸਹਿਮਤ ਹਾਂ ਵੀ ਅਜੇ ਨੇਹ ਕਲੰਕੀ ਅਵਤਾਰ ਹੋਣਾ ਹੈ ਤੇ ਉਹਨੇ ਹੋ ਕੇ ਜੋ ਸਫਾਈ ਕਰਨੀ ਆ ਤੇ ਜਿਹੜੇ ਲੋਕ ਵਿਗੜੇ ਨੇ ਉਹ ਆਪਣੇ ਆਪ ਹੀ ਕਿਉਂ ਨਾ ਸਿੱਧੇ ਹੋ ਜਾਣ। ਜਾਗਤ ਜੋਤ ਜਪੇ ਨਿਸਬਾਸਰ, ਕਲਗੀਧਰ ਪਾਤਸ਼ਾਹ ਫਰਮਾਉਂਦੇ ਜਾਗਤ ਜੋਤ ਖਾਲਸਾ ਜਾਗਤ ਜੋਤ ਦਾ ਪੁਜਾਰੀ ਹੈ। ਹੁਣ ਜਾਗਤ ਜੋਤ ਦੀ ਸਮਝ ਨਹੀਂ, ਇਸ ਵਾਸਤੇ ਘਿਓ ਦੀ ਜੋਤ ਜਗਾ ਕੇ ਵੀ ਕਈ ਪੂਜਾ ਕਰਨ ਲੱਗ ਪੈਂਦੇ ਨੇ ਭਈ ਇਸੇ ਜੋਤ ਦੇ ਪੁਜਾਰੀ। ਪਰ ਅਰਥ ਇਹਦਾ ਹੈ ਜਾਗਰਤ, ਜਾਗਤ ਦਾ ਅਰਥ ਹੈ ਸਦੈਵੀ ਜਾਗਰਤ ਅਵਸਥਾ ਵਿੱਚ। ਤਿੰਨ ਅਵਸਥਾ ਹਨ ਸੁਪਨ ਸੁਕੋਪਤ ਅਤੇ ਤੁਰਿਆ। ਸਵਪਨ ਅਵਸਥਾ, ਜਾਗਰਤ ਅਵਸਥਾ, ਜੋਤ ਦਾ ਅਰਥ ਮੈਂ ਪੜਿਆ ਨਰਾਇਣ ਸਿੰਘ ਦੇ ਟੀਕੇ ਵਿੱਚੋਂ ਕਿ ਜੋਤੀ ਜੋਤੀ ਮਹਿਣੇ ਪ੍ਰਕਾਸ਼ ਤੇ ਸਦੈਵੀ ਪ੍ਰਕਾਸ਼ ਨਾ ਸੂਰਜ ਦਾ ਹੈ ਨਾ ਚੰਦਰਮਾ ਦਾ ਹੈ ਨਾ ਤਾਰਿਆਂ ਦਾ ਹੈ ਨਾ ਗ੍ਰਹਿ ਨਛੱਤਰਾਂ ਦਾ ਹੈ ਇਹਨਾਂ ਦਾ ਚੱਕਰ ਚੱਲਦਾ ਹੈ ਕਦੀ ਧਰਤੀ ਦੇ ਸਾਹਮਣੇ ਕੋਈ ਗ੍ਰਹਿ ਆ ਜਾਂਦਾ ਕਦੀ ਕੋਈ ਆ ਜਾਂਦਾ ਪਰ ਅੱਠੇ ਪੈਰ ਇੱਕੋ ਜਿਹਾ ਪ੍ਰਕਾਸ਼ ਸਾਰੀਆਂ ਥਾਵਾਂ ਤੇ ਕਿਸੇ ਦਾ ਪੈਂਦਾ ਹੋਵੇ ਉਹ ਇੱਕੋ ਇੱਕ ਹੀ ਅਖੰਡ ਜੋਤੀ ਅਕਾਲ ਪੁਰਖ ਹੈ ਜਾਗਤ ਜੋਤ ਜਪੈ ਨਿਸਬਾਸਰ ਜਾਗਤ ਮੈਣੇ ਜਾਗਰਤ ਸਦੈਵੀ ਸਾਵਧਾਨ ਕਦੀ ਮੋਹ ਮਾਇਆ ਅਵਿਦਿਆ ਜਿਹਦੇ ਉੱਤੇ ਪੜਦਾ ਨਹੀਂ ਪਾਉਂਦੀ ਸਾਡਾ ਮਨ ਕਦੇ ਜਾਗਦਾ ਹੈ ਕਦੇ ਸੁੱਤਾ ਹੁੰਦਾ ਹੈ ਕਦੇ ਸਾਵਧਾਨ ਹੈ ਕਦੇ ਆਲਸ ਵਿੱਚ ਹੈ ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ ਕਿ ਖਾਲਸੇ ਦੇ ਲੱਛਣ ਪੁੱਛੇ ਸਨ ਤਾਂ ਗੁਰਦੇਵ ਨੇ ਕਿਹਾ ਖਾਲਸੇ ਦੇ ਲੱਛਣ ਇਹ ਹਨ ਕਿ ਖਾਲਸਾ ਜੋਤ ਦਾ ਪੁਜਾਰੀ ਹੈ ਜੋਤ ਦਾ ਅਰਥ ਸ਼ਬਦ ਵੀ ਕੀਤਾ ਗਿਆ ਹੈ ਜਾਗਤ ਜੋਤ ਜਪੈ ਨਿਸਬਾਸਰ ਪਰ ਮਸਲਾ ਇਸ ਤੁਕ ਵਿੱਚ ਜਪਣ ਦਾ ਹੈ ਕਿ ਜਿਹੜਾ ਖਾਲਸਾ ਹੈ ਉਹ ਜਪੇ ਜਪ ਕਰੇ ਸਿਮਰੇ ਸਿਮਰਨ ਕਰੇ ਕਿਹਦਾ ਸਿਮਰਨ ਕਰੇ ਜਾਗਤ ਜੋਤ ਦਾ ਜਾਗਤ ਜੋਤ ਦਾ ਅਰਥ ਹੈ ਵਾਹਿਗੁਰੂ ਜਾਗਤ ਜੋਤ ਦਾ ਅਰਥ ਹੈ ਪਰਮੇਸ਼ਰ ਅਕਾਲ ਪੁਰਖ ਇਹਦੇ ਹਜ਼ਾਰਾਂ ਨਾਮ ਹਨ ਜਿਹੜੀ ਜੋਤ ਸਦੈਵੀ ਜਗਦੀ ਹੈ ਇੱਕ ਅਸੀਂ ਵੀ ਆਰਤੀ ਕਰਨ ਲੱਗੇ ਹਾਂ ਜੋਤਾਂ ਜਗਾਉਂਦੇ ਹਾਂ ਜਿਹੜੀਆਂ ਬੁੱਝ ਜਾਂਦੀਆਂ ਹਨ ਫਿਰ ਘਿਓ ਪਾਈ ਦਾ ਫਿਰ ਜਗਾਈ ਦੀਆਂ ਖਾਲਸਾ ਜਿਹੜਾ ਹੈ ਕੇਵਲ ਵਾਹਿਗੁਰੂ ਦਾ ਪੁਜਾਰੀ ਹੈ ਤੇ ਉਸ ਅਕਾਲ ਪੁਰਖ ਦੀ ਪੂਜਾ ਕਰਦਿਆਂ ਹੋਇਆ ਜਪੈ ਨਿਸ ਬਾਸਰ ਨਿਸ ਮਹਿਣੇ ਰਾਤ ਬਾਸਰ ਮਹਿਣੇ ਦਿਨ ਗੁਰੂ ਜੀ ਦਾ ਹੁਕਮ ਹੈ ਰਾਤ ਦਿਨ ਜਪਣ ਦਾ ਤੇ ਅਸੀਂ ਮਰ ਕੇ ਕਥਾ ਦੇ ਟਾਈਮ ਪਹੁੰਚਦੇ ਹਾਂ ਮਰ ਕੇ ਜਦੋਂ ਐਨ ਘੜੀ ਦੀ ਸੂਈ ਟਿਕਾਣੇ ਸਿਰ ਪਹੁੰਚ ਜਾਂਦੀ ਹੈ ਇੱਕ ਸਕਿੰਟ ਹੀ ਕਦੀ ਸੱਚਖੰਡ ਚ ਪਹਿਲਾਂ ਨਹੀਂ ਗਏ ਤੇ ਉੱਥੇ ਫਿਰ ਲੰਮੀ ਲਾਈਨ ਲੱਗੀ ਹੁੰਦੀ ਫਿਰ ਲਾਈਨ ਚ ਵੀ ਨਹੀਂ ਖੁੱਲਦੇ ਦੂਜੇ ਬੰਨੇ ਹੁੰਦੀ ਜਾ ਕੇ ਮੱਥਾ ਟੇਕ ਕੇ ਫਿਰ ਬਹਿ ਜਾਂਦੇ ਤੇ ਇਹ ਵੀ ਨਿਰੰਕਾਰ ਦੀ ਕਿਰਪਾ ਜੇ ਕਿਸੇ ਦਾ ਡਰ ਨਾ ਹੋਵੇ ਸੰਗਤ ਦਾ ਤੇ ਇੰਨਾ ਕੁ ਨੇਮ ਨਭਣਾ ਵੀ ਔਖਾ ਹੈ ਪਰ ਗੁਰੂ ਜੀ ਦਾ ਸਾਨੂੰ ਇਹ ਹੁਕਮ ਹੈ ਵੀ ਅੱਠੇ ਪੈਰ ਸਾਵਧਾਨ ਰਹਿਣਾ ਸਾਵਧਾਨ ਇਕਾਗਰ ਚੀਤ ਜਪੈ ਨਿਸ ਬਾਸਰ ਨਿਸ ਕਹੀਏ ਰਾਤ ਵੀ ਜਪਦਾ ਰਹੋ ਦਿਨੇ ਵੀ ਜਪਦਾ ਰਹੋ ਰਾਤ ਵੀ ਕੀਰਤੀ ਸੁਣਦਾ ਰਹੋ ਦਿਨੇ ਵੀ ਸੁਣਦਾ ਰਹੋ ਰਾਤ ਵੀ ਜਸ ਗਾਈ ਜਾ ਦਿਨੇ ਵੀ ਗਾਈ ਜਾ ਜਾਗਤ ਜੋਤ ਜਪੈ ਨਿਸ ਬਾਸਰ ਜੋ ਸਦੈਵੀ ਜਾਗ੍ਰਿਤ ਅਵਸਥਾ ਦਾ ਅਭਿਮਾਨੀ ਵਾਹਿਗੁਰੂ ਹੈ ਉਸ ਨੂੰ ਰਾਤ ਦਿਨ ਜਪ ਜਪੈ ਨਿਸ ਬਾਸਰ ਜਿਹੜਾ ਰਾਤ ਵੀ ਜਪਦਾ ਹੈ ਤੇ ਦਿਨੇ ਵੀ ਜਪਦਾ ਹੈ ਜਿਹੜਾ ਆਪਣੇ ਹਿਰਦੇ ਵਿੱਚ ਉਸ ਦਿਵ ਜੋਤੀ ਦਾ ਧਿਆਨ ਧਰਦਾ ਹੈ ਕਿਹੜੀ ਦਿਵ ਜੋਤੀ ਇਹ ਗੱਲ ਸੁਣ ਕੇ ਵੀ ਸਾਡਾ ਮਨ ਭੁਲੇਖੇ ਚ ਪੈ ਜਾਂਦਾ ਹੈ ਫਿਰ ਕੋਈ ਇਹ ਵੀ ਤਰੀਕਾ ਦੱਸ ਦਿੰਦਾ ਵੀ ਸਾਹਮਣੇ ਦੀਵਾ ਜਗਾ ਕੇ ਰੱਖ ਲਓ ਤੇ ਉਹਦੇ ਉੱਤੇ ਆਪਣੀ ਨਿਗਾਹ ਨੂੰ ਟਿਕਾਓ ਜਾਂ ਸਾਹਮਣੇ ਕੋਈ ਬਿੰਦੂ ਲਾ ਲਓ ਉਹਦੇ ਤੇ ਨਿਗਾਹ ਟਿਕਾਓ ਇਹ ਤਾਂਤਰਿਕ ਵਿਦਿਆ ਦਾ ਪਹਿਲਾ ਸਬਕ ਹੈ ਜਿਨ੍ਹਾਂ ਦੇ ਨੇਤਰਾਂ ਵਿੱਚ ਇੰਨੀ ਐਕਸਰਸਾਈਜ਼ ਕਰਨ ਨਾਲ ਬਲ ਆ ਜਾਂਦਾ ਵੀ ਇਹ ਤਲਵਾਰ ਨੂੰ ਅੱਖ ਦੇ ਇਸ਼ਾਰੇ ਨਾਲ ਹੀ ਚੁੱਕ ਕੇ ਉੱਧਰ ਰੱਖ ਦਿੰਦੇ ਨੇ ਇਹੋ ਜਿਹੇ ਅੱਜ ਵੀ ਹੈਗੇ ਨੇ ਪਰ ਸਤਿਗੁਰੂ ਪੰਜ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਗੱਲਾਂ ਤੇ ਆਪਣੀ ਜੋ ਬੇਅੰਤ ਕੀਮਤੀ ਸ਼ਕਤੀ ਹੈ ਖਰਚ ਕਰਨ ਦੀ ਆਗਿਆ ਨਹੀਂ ਦਿੱਤੀ ਉਹਨਾਂ ਬਲ ਲਾ ਕੇ ਅਸੀਂ ਪ੍ਰਭੂ ਦਾ ਜਪ ਕਰਨਾ ਹੈ ਰਾਤ ਦਿਨ ਗੁਰਦੇਵ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜੋਤ ਰੂਪ ਅਕਾਲ ਪੁਰਖ ਦੇ ਅਨੇਕਾਂ ਨਾਮ ਹਨ ਹੁਣ ਰਾਮ ਰਾਮ ਵੀ ਕਹਿ ਸਕਦੇ ਹਾਂ ਅੱਲਾ ਅੱਲਾ ਵੀ ਕਹਿ ਸਕਦੇ ਹਾਂ ਸੋਹੰ ਸੋਹੰ ਵੀ ਜਪ ਸਕਦੇ ਹਾਂ ਨਾਰਾਇਣ ਨਾਰਾਇਣ ਗੋਬਿੰਦ ਗੋਬਿੰਦ मधुसूदन दामोदर आदि हजारा नाम गुरु ग्रंथ साहिब महाराज जी विच मौजूद हन। ते जिन्ने पखंडी संत मंत्र देंदे हन लोकां नूं गालबन गुरु ग्रंथ साहिब विचों हुंदे हन। ते जे कोई शंका करे ते ओह कहिंदे जी असीं कोई घरों थोड़ा बनाया, गुरु ग्रंथ साहिब जी दे फलाने पन्ने ते लिखे सोहं को जा को है जाप, के सोहं सोहं दा जाप करना चाहिदा। हो सकदा ए मसला गुरु जी दे सामने भी कई बार आया होवे, पर मसला यह है भी नाम सारे परमात्मा दे हन, कोई लई जावे सानू कोई रंज नहीं। कोई राम कही जावे, कोई रहीम कही जावे, कोई अल्लाह कही जावे, कोई करीम कही जावे, पर असी केड़ा नाम जपना है जेड़ा सानू गुरु वल्लों बख्शिश होई है। डॉक्टर दे पास हजारां औषधियां ने, हजारां दवाइयां ने, पर ए डॉक्टर ने म्योतबंदी करनी भी मरीज नूं केड़ी दवाई देनी। ए व्योतबंदी ला के गुरु नानक देव जी ने निर्णा दे दिता, ते ओदे विच तब्दीली फिर दस पातशाहियां ने नहीं कीती, आप खुद। इस गल दा खुलासा भाई गुरदास जी ने अपनियां वारां विच 12 थावां ते कीता, जिदे विचों एक जगत प्रसिद्ध वाक है, महाराज मंत्र बहुत हन, गुरबाणी विच ही बहुत मंत्र हन, पर असी जप कीदा करना है। जिस वेले अमृत छकाया जांदा है, सिख नूं दीक्षित कीता जांदा है, उस वेले गुरु ग्रंथ साहिब जी दी हजूरी विच खलोते हुए पंज प्यारे साडे गुरु गोबिंद सिंह जी दा रूप हन, कोई फर्क नहीं। जिहड़ा फर्क समझदा है उहदे विच अधूरापन रह जांदा है। साख्यातकार गुरु गोबिंद सिंह महाराज जी ने भी जदों अमृत छकाया तां उस वेले पंज प्यारियां नूं इही हदायत कीती सी, जिहड़ी हदायत गुरु नानक देव जी ने जदों भी सिख बनाउंदे सन करदे सन। वाहिगुरू गुर मंत्र है जप होमै खोई। भाई गुरदास जी कहिंदे गुरु ने जिहड़ा सानूं गुरमंत्र दित्ता है, जिस दा जप करन नाल साडी होमे चली गई, ओ मंत्र है चार अखरां दा, ओ है वाहिगुरु। सिखां नूं भावें सहजधारी सिख होवे भावें अमृतधारी सिंह होवे, उहनां दा गुरमंत्र इक है। गुरमंत्र चार अखरां दा, वाहिगुरु 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 वाहे जीओ कवल नैन मदर वैन आदि बाणी विच 13 वार सवैयां विच वाहिगुरु शब्द आया। ए गल तां स्पष्ट है कि निसबासर खालसे ने जपना की है, जागत जोत नूं जपना है, ते किवें जपना है, किहड़े शब्दां द्वारा जपना है, वाहिगुरु वाहिगुरु द्वारा जपना है। जागत जोत जपै निसबासर एक बिना मन नायक नयन। एक गुरमंत्र तो बिना कलगीधर पातशाह कहिंदे मन दे विच नायक ना आने, नायक माने थोड़ा जिहा भी होर किसे मंत्र नूं ना कल्याणकारी जान के मने। गुरबाणी सारी अमृत रूप है, उहदे विच कोई घाट नहीं। ਕਿਸੇ ਵੀ ਸ਼ਬਦ ਦਾ ਪਾਠ ਕਰੋ, ਵਾਰ ਵਾਰ ਕਰੋ, ਜਿਹੜਾ ਪਾਠ ਕਰਦੇ ਆ ਤੁਹਾਨੂੰ ਸ਼ਬਦ ਚੰਗਾ ਲੱਗੇ ਉਹ ਕਾਪੀ ਤੇ ਲਿਖ ਲਿਆ ਕਰੋ, ਉਹਨੂੰ ਜ਼ੁਬਾਨੀ ਯਾਦ ਕਰ ਲਵੋ। ਇੱਕ ਸ਼ਬਦ ਦੇ ਵਿੱਚੋਂ ਜਿਹੜੀ ਇੱਕ ਤੁਕ ਚੰਗੀ ਲੱਗੇ ਭਾਵੇਂ ਕੋਈ ਵੀ ਹੋਵੇ ਉਹਨੂੰ ਵਾਰ ਵਾਰ ਪੜ੍ਹਨਾ ਚਾਹੀਦਾ ਹੈ। ਭਾਈ ਵੀਰ ਸਿੰਘ ਜੀ ਦੀ ਹਦਾਇਤ ਹੈ ਥਾਂ ਥਾਂ ਤੇ ਕਿ ਜਦੋਂ ਮਨ ਸਿਮਰਨ ਵੱਲੋਂ ਅਵੇਸਲਾ ਹੋਵੇ ਤਾਂ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਗੁਰਬਾਣੀ ਦੀਆਂ ਤੁਕਾਂ ਪ੍ਰੇਰਣਾ ਦਿੰਦੀਆਂ ਹਨ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਸੁਖਮਣੀ ਦਾ ਸਾਰਾ ਸਿਧਾਂਤ ਨਾਮ ਤੇ ਹੈ, ਕਿ ਸੁਖ ਦੇ ਦੇਣ ਵਾਲਾ ਨਾਮ ਹੈ ਸੁਖਮਣੀ, ਸੁਖ ਅੰਮ੍ਰਿਤ ਪ੍ਰਭ ਨਾਮ। ਜੋ ਪ੍ਰਭੂ ਦਾ ਅੰਮ੍ਰਿਤ ਰੂਪ ਨਾਮ ਹੈ ਉਹ ਜਪ, ਉਹਦੇ ਨਾਲ ਤੈਨੂੰ ਸੁਖ ਹੋਵੇਗਾ। ਪਰ ਜੇ ਕੋਈ ਬੰਦਾ ਦੱਸੇ ਹੀ ਨਾ ਵੀ ਨਾਮ ਜਪਣਾ ਤੇ ਫਿਰ ਕਿਵੇਂ ਜਪਿਆ ਜਾਵੇ। ਇਸ ਵਾਸਤੇ ਸਾਰੀ ਸੁਖਮਣੀ ਦਾ ਪਾਠ ਕਰਨ ਵਾਲਾ ਪਾਠੀ جے نام نہیں جپتا خبرے معاف کرو کہ نام معاف کرو دی کلیان سدگرو جی رحمت کر کے کر ہی دین گے پر نام جپنا ہی پوے گا نام تو بنا کلیان نہیں. کچھ گیانی تے ادا بھی کہہ دیندے نے جویں کرتار سنگھ جی سولن والیاں دا ریڈیو وچ میں پاشن سنیا انہوں نے سپشٹی کہہ دیتا بھی کوئی اخنڈ پاٹھ جان نتنیم جان بہانی دا پھالی نہیں نام ہی جپنا چاہیے پر میں اس گل نال سہمت نہیں تے جے میں سہمت ہو ہی جاؤں تے تسی میرا لحاظ نہیں رکھنا. کچھ سچ ایسے ہن جڑے اسی اجے سنن دے قابل نہیں سن نہیں سکتے. گریب نواز پاتشاہ جی کہندے جپے جاگت جوت جپے نس باستر جڑا رات وی تے دنے وی جوتی سروپ اکال پرخ دا نام جپدا ہے واہگرو واہگرو شبد جپدا ہے. پھر ایک بنا من نیک نئے ان ایک واہگرو منتر تو بنا نیک مہنے تھوڑا جیا بھی من وچ کچھ ہور نہیں لے آندا. جویں ساڈے بھرا نے وہ کہندے بھوگ تے راگ مالا نہیں پڑھنی یہ کچی بانی او اٹھے پیر واہگرو ہی جپتے رہن تے ساری عمر جپتے رہن مرن تک تے انہاں نوں کوئی پاپ نہیں نام ہی پڑھن دا. پر جے سارا دن انہاں نے سلمے بھی ویکھنے نے ٹی وی تے بھی بہنا وا اخباراں بھی پڑھنیاں نے گلاں باتاں بھی کرنیاں نے تے سارا سماں تے ساڈا ویرتھ جاندا ہے نا. گر بلاس دے اندر اس گل دا نرنا بھی ہو گیا کہ راگ مالا گرو دی بانی ہے پاویں کسے من متیے نے کسے کارن کر کے گر پرتاپ سورج وچ پرسنگ لکھ دیتا پی راگ مالا بانی نہیں جڑا وہ کتھا سن لینا وہ پڑھنوں ہٹ جاندا جڑا پھر گر بلاس نو ٹھنڈے دل نال پڑھ لوے گا انہوں پھر پشچاتاپ لگے گا کہ منا میں ایویں بھنبڑ بھوسے چ پیا رہا. کئی لوگ ایسے آدھے سن مہاپرشاں کول کے مہاراج جی اسی تے ہزار پاٹھ کر لیا راگ مالا نہیں پڑھی ہن سانو سوجھ ہی آئی بھی پڑھنی چاہیے سی کی کیتا جاوے. انہوں نے کہنا پھر ہزار پاٹھ کر لا راگ مالا دا تے ارداسا سوز دے جے تینو سوجھ آ گئی ہے تا. کلگیتر پاتشاہ فرماؤندے ایک بنا من نائک نیانے ایک واہگرو منتر تو بنا من وچ تھوڑا جیا بھی ہور کچھ نہ لیا وے جیڑی ایکو ایک جاگدی جوت واہگرو دا نام ہے انہوں رات دن جپدا رہے ایک پربھو تو بنا ہور کسے دی منوت نو من وچ لیا وے ہی نہ ایک بنا من نائک نیانے ایک دا درڑ نشچے نال گرسکھ ہووے. اسی تے تھان تھان پوجا کرتے ہاں پورن پریم پرتیت سجے من دے اندر جڑا پورن ویاپک اکال پرخ ہے اس دی پرتیتی ہووے پورن پریم پرتیت سجے پرتیت میں نے نشچا پھر تینوں کتھا تے پرتیتی بھی ہے کہ نہیں میری گل تے پھر بھروسہ ہے جا نہیں. گرو کلگیتر پاتشاہ نے لکھیا دسم گرنتھ وچ بھی کل یگ دے سمے گروواں دا بھی بھروسہ اڈ جاوے گا تے جڑے سکھ بھی ہون گے ڈاواں ڈول ہی پھرن گے تے خبرے گرو جی نے آ گل صحیح کہی ہے کہ غلطی کہی ہے. پر خالصے دے لچھن گردیو ورنن کر رہے ہن پورن پریم پرتیت سجے سجے مینے سجاوے بناوے ٹکے گرو دے پریم وچ پرتیتی رکھے نشچا رکھے درڑ شردا لے آوے ایک گرو دا اپاشک ہووے انن بھگت ہووے جیڑی پتی برتا استری دا لچھن کی ہے او دا خسم ایک ہے باقی سب نو جنانیاں دی نگاہ نال ویکھ دی ہے. جیڑا خالصہ ہے او دا گرو ایک ہے گرو گرنتھ صاحب ہور کوئی گرو نہیں اس خدا اشٹ گرو گرنتھ صاحب ہے خدا ہور کوئی اشٹ نہیں. دسائیں پاتشاہیاں دی آتمک جوت ہے گرو گرنتھ صاحب تے جیڑے بندے دے من وچ یہ بھی بھروسہ ہے نا بھی گرو گرنتھ صاحب نالوں میں کوئی وڈی چیز ہے وہ سکھ نہیں ہو سکتا ਉਹ ਖਾਲਸਾ ਨਹੀਂ ਕਹਾ ਸਕਦਾ। ਖਾਲਸਾ ਦਾ ਅਰਥ ਹੈ ਸ਼ੁੱਧ, ਮਿਲਾਵਟ ਤੋਂ ਬਿਨਾਂ। ਇੱਕ ਦਾ ਪੁਜਾਰੀ, ਪਰ ਇੰਨਾ ਕੁ ਕੰਮ ਵੀ ਅਸੀਂ ਕਈ ਵਾਰ ਕਰ ਲੈਂਦੇ ਹਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਨਹੀਂ। ਮੱਥਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਦੇ ਹਾਂ, ਪਰ ਨਾਲ ਹੋਰ ਵੀ ਕਈ ਕੰਮ ਕਰਦੇ ਹਾਂ ਜਿਨ੍ਹਾਂ ਦਾ ਵਰਣਨ ਵੱਖ ਵੱਖ ਕਰਕੇ ਗੁਰੂ ਜੀ ਨੇ ਲਿਖ ਦਿੱਤਾ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮੱਟ। ਧਿਆਨ ਨਾਲ ਫਿਰ ਸੁਣ ਲੋ, ਇਹ ਕਪੋਲ ਕਲਪਨਾ ਨਹੀਂ, ਇਹ ਗੁਰੂ ਦੀ ਬਾਣੀ ਹੈ। ਗੁਰੂ ਜੀ ਕਹਿੰਦੇ ਜਿਹੜਾ ਖਾਲਸਾ ਹੈ ਉਹ ਵਰਤ ਨਾ ਰੱਖੇ। ਅੱਜ ਕਰਵਾ ਚੌਥ ਦਾ ਵਰਤ ਮੈਨੂੰ ਇੱਕ ਮਾਈ ਨੇ ਚੇਤਾ ਕਰਾਇਆ, ਅੱਜ ਕਿਸੇ ਦੇ ਘਰ ਗਿਆ ਤੇ ਗੁਰਬਾਣੀ ਇਹ ਗੱਲ ਦਾ ਫੈਸਲਾ ਕਰਦੀ ਆ ਵੀ ਜਿਹੜਾ ਖਾਲਸਾ ਉਹ ਵਰਤਾਂ ਵਰਤਾਂ ਦਾ ਤਿਆਗੀ ਹੈ। ਕਰਵਾ ਚੌਥ ਦਾ ਵਰਤ, ਅਹੋਈ ਦਾ ਵਰਤ, ਪੁੰਨਿਆਂ ਦਾ ਵਰਤ, ਹੋਰ ਕਈ ਵਰਤ ਨੇ ਜਿੱਥੇ ਮਾਈਆਂ ਨਾਰਾਜ਼ ਨਾ ਹੋ ਜਾਣ, ਪਰ ਹੋ ਵੀ ਜਾਣਗੀਆਂ ਤੇ ਹੁਣ ਮੇਰਾ ਕੀ ਕਰ ਲੈਣਾ, ਹੁਣ ਮੈਂ ਚਲੇ ਹੀ ਜਾਣਾ। ਭਗਤ ਕਬੀਰ ਜੀ ਲਿਖਦੇ ਨੇ ਕਿ ਜਿਹੜਾ ਆਦਮੀ ਜਾਂ ਜਿਹੜੀ ਇਸਤਰੀ ਵਰਤਾਂ ਦੇ ਚੱਕਰ ਵਿੱਚ ਪੈ ਕੇ ਇਹ ਸਮਝਦੀ ਨਾ ਵੀ ਮੈਨੂੰ ਪਰਮਾਤਮਾ ਮਿਲ ਜਾਵੇਗਾ, ਅਹੋਈ ਰੱਖੇ ਨਾਰ, ਅਹੋਈ ਦਾ ਵਰਤ ਰੱਖਦੀ ਹੈ, ਕਰਵੇ ਚੌਥ ਦਾ ਵਰਤ ਰੱਖਦੀ ਹੈ, ਸੀਤਲਾ ਦਾ ਵਰਤ ਰੱਖਦੀ ਹੈ, ਹਨੂਮਾਨ ਦਾ ਵਰਤ ਰੱਖਦੀ ਹੈ, ਗਦਹੀ ਹੋਏ ਕੇ ਔਤਰੇ ਭਾਰ ਸਹੇ ਮਣ ਚਾਰ, ਉਹਦੇ ਵਾਸਤੇ ਸਵਾਰੀ ਤਿਆਰ ਹੈ। ਕਹਿੰਦੇ ਜੇ ਸ਼ਿਵਜੀ ਦਾ ਵਰਤ ਰੱਖੇਗਾ ਤੇ ਬਲਦ ਬਣੇਗਾ, ਸ਼ਿਵਜੀ ਦੀ ਸਵਾਰੀ ਬਲਦ ਦੀ ਹੈ। ਸ਼ਿਵ ਸ਼ਿਵ ਕਰਤੇ ਜੋ ਨਰ ਤਿਆਵੇ, ਵਰਲ ਚਰੇ ਡੋਰੂ ਡਮਕਾਵੇ, ਮਹਾਮਾਈ ਕੀ ਪੂਜਾ ਕਰੇ, ਨਰਸੇ ਨਾਰ ਹੋਏ ਔਤਰੇ। ਜੇ ਨਰ ਹੈ ਨਾ ਤੇ ਨਾਰੀ ਬਣ ਜਾਵੇਗੀ, ਜਿਹੜਾ ਬੰਦਾ ਵਰਤ ਰੱਖਦਾ ਦੂਜੇ ਜਨਮ ਵਿੱਚ ਇਸਤਰੀ ਬਣ ਜਾਵੇਗਾ। ਜਿਹੜੀ ਇਸਤਰੀ ਵਰਤ ਰੱਖਦੀ ਹੈ ਸੀਤਲਾ ਦਾ ਅਹੋਈ ਦਾ, ਉਹ ਦੂਸਰੇ ਜਨਮ ਵਿੱਚ ਸੀਤਲਾ ਉਹਦੇ ਤੇ ਖੁਸ਼ ਹੋ ਜਾਵੇਗੀ ਤੇ ਸੀਤਲਾ ਦੀ ਸਵਾਰੀ ਹੈ ਖੋਤੇ ਦੀ, ਤੇ ਖੋਤੇ ਦਾ ਇਸਤਰੀ ਲਿੰਗ ਹੈ ਖੋਤੀ। ਗਦਹੀ ਹੋਏ ਕੇ ਉਤਰੇ, ਗਦੀ ਦਾ ਅਰਥ ਖੋਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਭਈ ਉਸ ਮਾਈ ਨੂੰ ਜੂਨ ਖੋਤੀ ਦੀ ਮਿਲੇਗੀ। ਇਹ ਹੁਣ ਫੈਸਲਾ ਅਸੀਂ ਕਰਨਾ ਵੀ ਘੋੜੇ ਬਣਨਾ ਕਿ ਖੋਤੇ ਬਣਨਾ। ਕਲਗੀਧਰ ਪਾਤਸ਼ਾਹ ਲਿਖਦੇ ਨੇ ਬ੍ਰਤ ਗੂਰ, ਗੂਰ ਕਹਿੰਦੇ ਨੇ ਕਵਰ ਨੂੰ, ਕਵਰਾਂ ਹੁੰਦੀਆਂ ਨੇ ਮੁਸਲਮਾਨਾਂ ਦੀਆਂ, ਇੱਥੇ ਗੁਰਦੁਆਰੇ ਦੇ ਸਾਹਮਣੇ ਬਹੁਤ ਨੇ, ਹੋ ਸਕਦਾ ਕਈ ਸਿੱਖ ਵੀ ਜਾ ਕੇ ਉੱਥੇ ਕਿਸੇ ਮਿੱਤਰ ਨਾਲ ਮੱਥਾ ਟੇਕ ਹੀ ਆਉਂਦੇ ਹੋਣ, ਇਹ ਮੇਰਾ ਦੋਸਤ ਹੈ। ਪਰ ਗੁਰੂ ਜੀ ਦਾ ਖਾਲਸੇ ਨੂੰ ਕੀ ਹੁਕਮ ਹੈ, ਤੁਹਾਡੀ ਮੈਂ ਗੱਲ ਨਹੀਂ ਕਰ ਰਿਹਾ, ਖਾਲਸੇ ਦੀ ਗੱਲ ਕਰ ਲਿਆ। ਜਿਹੜਾ ਆਪਣੇ ਆਪ ਨੂੰ ਖਾਲਸਾ ਸਮਝਦਾ ਉਹਦੇ ਤੇ ਕਾਨੂੰਨ ਲਾਗੂ ਹੈ। ਬ੍ਰਤ ਗੂਰ ਮੜੀ, ਗੂਰ ਵੱਖਰੀ ਹੈ ਤੇ ਮੜੀ ਵੱਖਰੀ ਹੈ। ਮੜੀ ਆਮ ਕਰਕੇ ਹਿੰਦੂਆਂ ਦੀ ਹੁੰਦੀ ਵੀ ਜਿੱਥੇ ਮੁਰਦਾ ਫੂਕਿਆ ਜਾਵੇ ਉਹਦੇ ਫੁੱਲ ਉਹਦੀ ਸਵਾਹ ਇਕੱਠੀ ਕਰਕੇ ਇੱਕ ਜਗ੍ਹਾ ਦੇ ਉੱਤੇ ਥੜਾ ਜਿਹਾ ਬਣਾ ਦਿੱਤਾ ਜਾਵੇ, ਮੜੀ ਆਉਂਦੇ ਉਹਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿਧਾਂਤ ਬੜਾ ਉੱਚਾ ਹੈ, ਕਈ ਵਾਰ ਤੇ ਅਸੀਂ ਡਰ ਹੀ ਜਾਂਦੇ ਕਥਾ ਕਰਨ ਲੱਗੇ, ਕਦੇ ਕਦੇ ਗੁਰੂ ਜੀ ਕਿਰਪਾ ਕਰ ਦਿੰਦੇ ਨੇ ਵੀ ਇਹ ਤੇਰਾ ਕੰਮ ਵਾ ਕਹਿਣਾ। ਸਤਿਗੁਰੂ ਜੀ ਫਰਮਾਉਂਦੇ ਬ੍ਰਤ ਗੂਰ ਮੜੀ ਮੱਟ, ਕਈਆਂ ਥਾਵਾਂ ਤੇ ਪਾਠ ਮੱਠ ਵੀ ਆਇਆ, ਮੱਠ ਹੋਵੇ ਜਾਂ ਮੱਟ ਹੋਵੇ ਅਰਥ ਇੱਕੋ ਹੀ ਹੈ। ਵਰਤਾਂ ਨੂੰ ਮੰਨਣਾ, ਗੋਰਾਂ ਨੂੰ ਮੰਨਣਾ, ਕਵਰਾਂ ਨੂੰ ਮੰਨਣਾ, ਵੀਰਵਾਰ ਵਾਲੇ ਦਿਨ ਜਾ ਕੇ ਉੱਥੇ ਦੀਵਾ ਜਗਾ ਕੇ ਆਉਣਾ, ਤੇ ਮੜੀਆਂ ਨੂੰ ਮੰਨਣਾ, ਸਮਾਧਾਂ ਨੂੰ ਮੰਨਣਾ, ਤੇ ਮੱਟ ਕਹੀਏ ਮੱਟ ਬਣੇ ਹੋਏ ਨੇ, ਮੁਮਟੀਆਂ ਗੁਮਟੀਆਂ ਜਿਹੀਆਂ ਬਾਹਰ ਬਣਾਈਆਂ ਹੁੰਦੀਆਂ ਨੇ ਜਿੱਥੇ ਕਵਰਾਂ ਮੜੀਆਂ ਹੋਣ, ਉਹਦੇ ਉੱਤੇ ਇੱਕ ਗੁੰਮਜ ਜਿਹਾ ਲਾਇਆ ਹੁੰਦਾ। ਓਹਨੂ ਮਤੀ ਕਹਿੰਦੇ ਨੇ। ਜਦੋਂ ਭਾਈ ਗੁਰਦਾਸ ਜੀ ਨੇ ਸ਼ਰੀਰ ਛੱਡਣਾ ਸੀ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਮੇਰੀ ਕੋਈ ਯਾਦਾਸ਼ਤ ਨਾ ਬਣਾਇਓ, ਕਿਤੇ ਮੈਨੂੰ ਇਹ ਸਿੱਖ ਮੱਟਾਂ ਚ ਨਾ ਬੰਦ ਕਰ ਦੇਣ। ਛੇਵੇਂ ਪਾਤਸ਼ਾਹ ਨੇ ਕਿਹਾ, ਭਾਈ ਗੁਰਦਾਸ ਜੀ ਜਿਵੇਂ ਤੁਹਾਡੇ ਮਨ ਦਾ ਸੰਕਲਪ ਓਦਾਂ ਹੀ ਕਰਾਂਗੇ। ਜਿਹੜਾ ਖਾਲਸਾ ਹੈ, ਅਸੀਂ ਤੇ ਖਾਲਸੇ ਹਜੇ ਬਣੇ ਨਹੀਂ, ਅਜੇ ਤੇ ਬੜੀ ਮਿਲਾਵਟ ਆ ਸਾਡੇ ਵਿੱਚ, ਇਹਦੇ ਗੁਰੂ ਦੀ ਰਹਿਮਤ ਆ ਵੀ ਅਸੀਂ 10% ਹੀ ਸਿੱਖ ਆ ਤੇ ਸਾਨੂੰ 150% ਦਾ ਸਰਟੀਫਿਕੇਟ ਮਿਲ ਜਾਂਦਾ। ਪਰ ਜੇ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਜੇ ਬੜੀਆਂ ਕਮਜ਼ੋਰੀਆਂ ਨੇ, ਵਰਤਾਂ ਨੂੰ ਨਹੀਂ ਮੰਨਦਾ ਖਾਲਸਾ, ਕਬਰਾਂ ਨੂੰ ਨਹੀਂ ਮੰਨਦਾ, ਸਮਾਧਾਂ ਨੂੰ ਨਹੀਂ ਮੰਨਦਾ, ਮੱਟਾਂ ਦੀ ਪੂਜਾ ਨਹੀਂ ਕਰਦਾ। ਗੁਰਦੇਵ ਕਹਿੰਦੇ ਭੂਲ ਨਾ ਮੰਨ। ਇੱਕ ਤਾਂ ਹੁੰਦਾ ਨਾ ਵੀ ਕਦੇ ਕਦੇ ਮੰਨ ਲੈਣਾ, ਕਦੇ ਕਦੇ ਨਾ ਮੰਨ ਲੈਣਾ। ਅਸੀਂ ਰੋਜ਼ ਪੰਦੌਰ ਅਸੀਂ ਗਏ ਇੱਕ ਪ੍ਰੇਮੀ ਦੇ ਘਰ, ਉਹਨੂੰ ਕਿਹਾ ਵੀ ਗੁਰਦੁਆਰੇ ਜਾਂਦਾ? ਕਹਿੰਦਾ ਜੀ ਰੋਜ਼ ਜਾਂਦਾ। ਹੋਰ ਵੀ ਕਿਤੇ? ਕਹਿੰਦਾ ਹਾਂ ਜੀ, ਮੈਂ ਮੰਦਰ ਵਿੱਚ ਵੀ ਜਾਂਦਾ, ਹਨੂਮਾਨ ਦਾ ਵੀ ਚਲੀਸਾ ਪੜ੍ਹਦਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਵਰਤਾਂ ਨੂੰ, ਕਬਰਾਂ ਨੂੰ, ਮੜੀਆਂ ਨੂੰ, ਮੱਟਾਂ ਨੂੰ ਭੂਲ ਨਾ ਮੰਨੇ। ਜਿਹੜਾ ਖਾਲਸਾ ਭੁੱਲ ਕੇ ਵੀ ਨਾ ਮੰਨੇ, ਇਹਨਾਂ ਤੋਂ ਉੱਚਾ ਉੱਠ ਜਾਵੇ, ਫਿਰ ਕਰੇ ਕੀ? ਤੇ ਜਿਹੜੇ ਫੋਕਟ ਕਰਮ ਹਨ ਉਹਨਾਂ ਦਾ ਤਿਆਗੀ ਹੋਵੇ। ਤੀਰਥ ਦਾਨ ਦਇਆ ਤਪ ਸੰਜਮ, ਇਹ ਤੁਕ ਜਿਹੜੀ ਹੈ ਨਾ, ਇਹਦੀ ਵਿਆਖਿਆ ਕਰਨ ਲੱਗਿਆਂ ਵਾਹ ਵਾਹ ਟਾਈਮ ਲੱਗ ਜਾਂਦਾ। ਜਿਹੜੇ ਹੋਰ ਹੋਰ ਆਨ ਮਤੀਆਂ ਦੇ ਤੀਰਥ ਨੇ, ਤੇ ਜਿਹੜਾ ਬੰਦਾ ਇਹ ਸਮਝਦਾ ਵੀ ਮੈਂ ਦਾਨ ਕਰਕੇ ਖਬਰੇ ਰੱਬ ਨੂੰ ਮੁੱਲ ਲੈ ਲਵਾਂਗਾ, ਫਿਰ ਤੇ ਟਾਟਾ ਬਿਰਲਾ ਹੀ ਕਿਸੇ ਨੂੰ ਖੰਘਣ ਨਾ ਦੇਵੇ। ਤੇ ਜਿਹੜਾ ਬੰਦਾ ਇਹ ਸਮਝਦਾ ਹੈ ਕਿ ਮੈਂ ਕਿਸੇ ਜੀਵ ਦਾ ਘਾਤ ਨਹੀਂ ਕਰਦਾ, ਮੇਰੇ ਮਨੇ ਅੰਦਰ ਦਇਆ ਵੜੀ ਹੈ, ਇਹਦੇ ਨਾਲ ਮੈਂ ਪਾਰ ਲੰਘ ਜਾਵਾਂਗਾ, ਨੰਬਰ ਤੇ ਸਾਰੇ ਸ਼ੁਭ ਗੁਣਾਂ ਦੇ ਮਿਲਣਗੇ। ਪਰ ਗੁਰੂ ਜੀ ਨੇ ਜਿਹੜੀ ਪਹਿਲੀ ਤੁਕ ਵਿੱਚ ਗੱਲ ਆਖੀ ਹੈ ਉਹਦੇ ਆਧਾਰ ਤੇ ਬਾਕੀ ਸਾਰਾ ਬਿਆਨ ਕਰ ਰਹੇ ਨੇ ਕਿ ਕੋਈ ਐਸਾ ਬੰਦਾ ਮਤਾ ਸਮਝੇ ਵੀ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ, ਮੈਂ ਦਾਨ ਬੜਾ ਦਿੰਦਾ ਹਾਂ, ਮੈਂ ਦਇਆ ਦੇ ਘਰ ਚ ਆ ਕੇ ਕਿਸੇ ਕੀੜੀ ਤੇ ਪੈਰ ਨਹੀਂ ਰੱਖਦਾ। ਗੁਰਦੇਵ ਕਹਿੰਦੇ ਫਿਰ ਤਪੱਸਿਆ ਵੀ ਕਰਨ ਵਾਲਾ ਹੋਵੇ, ਪੁੱਠਾ ਲਮਕਦਾ ਰਵੇ, ਭੁੱਖਾ ਰਵੇ, ਧਿਆਇਆ ਰਵੇ, ਤੇ ਸੰਜਮ ਵੀ ਇਹੋ ਜਿਹਾ ਰੱਖੇ। ਜਦੋਂ ਹਰਿਦੁਆਰ ਲੋਕ ਫੁੱਲ ਪਾਉਣ ਜਾਂਦੇ ਸੀ ਨਾ ਪੁਰਾਣੇ ਸਮਿਆਂ ਵਿੱਚ ਤੀਰਥਾਂ ਤੇ ਉੱਥੋਂ ਦੇ ਪੰਡਿਤ ਪੁਜਾਰੀਆਂ ਨੇ ਕੁਝ ਸਿਧਾਂਤ ਬਣਾਏ ਸੀ ਵੀ ਹੁਣ ਤੂੰ ਫੁੱਲ ਪਾਉਣੇ ਆਇਆ, ਪਿਓ ਤੇਰਾ ਮਰ ਗਿਆ, ਮਾਂ ਤੇਰੀ ਮਰ ਗਈ ਹੈ, ਹੁਣ ਇਹਦਾ ਮਨ ਥੋੜਾ ਜਿਹਾ ਵਿਰਾਗ ਵਿੱਚ ਢਲਿਆ ਹੋਵੇਗਾ, ਇਹਨੂੰ ਕੋਈ ਉਪਦੇਸ਼ ਦੇ ਦਈਏ ਵੀ ਤੂੰ ਸ਼ਰਾਬ ਨਾ ਪੀਆ ਕਰ, ਮਾਸ ਨਾ ਖਾਇਆ ਕਰ, ਕੋਈ ਛੱਡ ਕੇ ਚਲੇ ਜਾ। ਜਦੋਂ ਉਹਨਾਂ ਨੇ ਵਿਚਾਰਿਆ ਨਾ ਵੀ ਜੇ ਇਹੋ ਜਿਹੀਆਂ ਗੱਲਾਂ ਕਹੀਏ ਨਾ ਅਸੀਂ ਆਉਣ ਵਾਲਿਆਂ ਨੂੰ, ਕਥਾ ਸੁਣਨ ਵਾਲਿਆਂ ਨੂੰ, ਤੇ ਉਹ ਸੁਣਨੋ ਹੀ ਹਟ ਜਾਂਦੇ ਨੇ ਵੀ ਭਾਈ ਜੀ ਫਿਰ ਤੁਸੀਂ ਕਥਾ ਹੋਰ ਹੀ ਕਿਸੇ ਨੂੰ ਸੁਣਾਓ। ਫਿਰ ਉਹਨਾਂ ਨੇ ਥੋੜਾ ਜਿਹਾ ਲਿਹਾਜ਼ ਰੱਖ ਕੇ ਤੇ ਬਦਲ ਦਿੱਤਾ ਸਿਸਟਮ ਤੇ ਤੂੰ ਹੁਣ ਹਰਿਦੁਆਰ ਆਇਆ, ਕੋਈ ਛੱਡ ਕੇ ਜਾ। ਕੀ ਛੱਡ ਕੇ ਜਾਵਾਂ? ਤੂੰ ਬਤਾਊ ਛੱਡ ਦੇ ਜਾਂ ਗੰਢਾ ਖਾਣਾ ਹੀ ਛੱਡ ਦੇ। ਭਾਵ ਜਿਹੜੀ ਛੱਡਣ ਵਾਲੀ ਗੱਲ ਸੀ ਉਹ ਤੇ ਉਹਨੇ ਛੱਡੀ ਨੀ, ਨਾ ਕਹਿਣ ਵਾਲਿਆਂ ਵਿੱਚ ਹੀ ਹਿੰਮਤ ਆ ਵੀ ਆਹ ਛੱਡ ਦੇ। ਜਿਹੜਾ ਬੰਦਾ ਇਹੋ ਜਿਹਾ ਸੰਜਮ ਕਰ ਲੈਂਦਾ ਵੀ ਮੈਂ ਆਲੂ ਨੀ ਖਾਣੇ ਸਾਰੀ ਉਮਰ, ਮੈਂ ਦੁੱਧ ਨੀ ਪੀਣਾ। ਗੁਰਦੇਵ ਕਹਿੰਦੇ ਹਨ ਇਹ ਕਰਮ ਭਾਵੇਂ ਕੁਝ ਚੰਗੇ ਹਨ, ਚੰਗੀਆਂ ਗੱਲਾਂ ਦਾ ਸੰਜਮ ਰੱਖਣਾ, ਪਰ ਜੇ ਕੋਈ ਬੰਦਾ ਇਹ ਕਵੇ ਵੀ ਇਹਨਾਂ ਗੱਲਾਂ ਨਾਲ ਮੈਂ ਪਾਰ ਉਤਰ ਜਾਵਾਂਗਾ ਤੇ ਨਾਮ ਨਾ ਹੀ ਜਪਾਂ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਨ ਹੈ, ਪਰ ਨਾਮ ਤੋਂ ਬਿਨਾਂ ਮਨੁੱਖ ਦੀ ਕਲਿਆਣ ਨਹੀਂ। ਏਕ ਬਿਨਾ ਨਹਿ ਨੈਕ ਪਛਾਨੇ, ਨੈਕ ਦਾ ਅਰਥ ਥੋੜਾ ਜਿਹਾ, ਇਹ ਦੂਜਾ ਪਾਠ। ਪਹਿਲਾ ਪਾਠ ਹੈ ਏਕ ਬਿਨਾ ਨਹਿ ਏਕ ਪਛਾਨੇ, ਇੱਕ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਜਿਹੜਾ ਖਾਲਸਾ ਆਪਣਾ ਕਲਿਆਣਕਾਰੀ ਹੋਰ ਦੂਸਰਾ ਕਰਮ ਨਾ ਸਮਝੇ। ਖਾਲਸੇ ਦੀ ਕਲਿਆਣ ਹੋਵੇਗੀ ਨਾਮ ਜਪ ਕੇ। ਪੂਰਨ ਜੋਤ ਜਗੇ ਘਟ ਮੈਂ, ਉਹ ਜਿਹੜਾ ਅਕਾਲ ਪੁਰਖ ਹੈ ਜਿਸ ਦੀ ਜੋਤੀ ਘਟਾਂ ਘਟਾਂ ਵਿੱਚ ਜਗ ਰਹੀ ਹੈ, ਪੂਰਨ ਜੋਤ ਜੋਤ ਮਹਿਣੇ ਸ਼ਕਤੀ, ਪ੍ਰਭੂ ਦੀ ਸ਼ਕਤੀ ਪੂਰਨ ਮਹਿਣੇ ਭਰਪੂਰ ਹੈ, ਜਗੈ ਘੱਟ ਮੈਂ ਘੱਟ ਮਹਿਣੇ ਹਿਰਦਾ, ਘੱਟ ਮਹਿਣੇ ਹਿਰਦੇ ਦਾ ਸ਼ੀਸ਼ਾ। ਕਹਿੰਦੇ ਹਿਰਦੇ ਦੇ ਅੰਦਰ, ਉਸ ਖਾਲਸੇ ਦੇ ਹਿਰਦੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਆ ਕੇ ਨਿਵਾਸ ਲੈ ਲੈਣਗੇ, ਜਿਹਦੇ ਵਿੱਚ ਉਤਲੀਆਂ ਸਾਰੀਆਂ ਗੱਲਾਂ ਢੁਕਦੀਆਂ ਹੋਣਗੀਆਂ। ਇਹ ਹੁਣ ਮੀਟਰ ਦੇ ਦਿੱਤਾ ਗੁਰੂ ਜੀ ਨੇ ਵੀ ਆਪੋ ਆਪਣਾ ਮਾਪ ਆਪ ਹੀ ਕਰ ਲਓ। ਪੂਰਨ ਜੋਤ ਜਗੈ ਘੱਟ ਮੈਂ, ਜਦੋਂ ਹਿਰਦੇ ਵਿੱਚ ਵਾਹਿਗੁਰੂ ਦੀ ਜੋਤੀ ਜਗਣ ਲੱਗ ਪਵੇ, ਅੱਠੇ ਪਹਿਰ ਪਰਮਾਤਮਾ ਦਾ ਨਾਮ ਨਾ ਭੁੱਲੇ, ਤੇ ਇਹੋ ਜਿਹੇ ਸਿੱਖ ਨੂੰ ਗੁਰੂ ਜੀ ਨੇ ਕਿਹਾ ਖਾਲਸਾ, ਤਬ ਖਾਲਸ ਤਾਹੇ ਨਿਖਾਲਸ ਜਾਨੈ। ਪਹਿਲਾ ਪਾਠ ਹੈ ਖਾਲਸ, ਬਾਅਦ ਵਿੱਚ ਅਸੀਂ ਉਸ ਪਾਠ ਨੂੰ ਬਦਲ ਕੇ ਖਾਲਸਾ ਕਰ ਦਿੱਤਾ ਹੈ। ਤੇ ਲੋਕਾਂ ਨੂੰ ਅਰਥ ਦਾ ਭੁਲੇਖਾ ਪੈ ਜਾਂਦਾ ਵੀ ਇਹ ਖਾਲਸ ਕੁਝ ਹੋਰ ਚੀਜ਼ ਹੈ, ਅਰਥ ਤੇ ਖਾਲਸਾ ਹੀ ਹੈ। ਇਸ ਵਾਸਤੇ ਪਾਠ ਹੀ ਅੱਜ ਕੱਲ ਖਾਲਸਾ ਹੋ ਗਿਆ। ਪੂਰਨ ਜੋਤ ਜਗੇ ਘੱਟ ਮੈਂ, ਤਬ ਖਾਲਸਾ ਤਾਹੇ ਨਖਾਲਸ ਜਾਨੇ। ਤਾਂ ਫਿਰ ਖਾਲਸਾ ਸ਼ੁੱਧ ਸਮਝਿਆ ਜਾਵੇਗਾ, ਨਿਖਾਲਸ ਸਮਝਿਆ ਜਾਵੇਗਾ, ਮਿਲਾਵਟ ਤੋਂ ਬਿਨਾਂ ਸਮਝਿਆ ਜਾਵੇਗਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 33 ਸਵਈਏ ਨਾਮ ਦੀ ਰਚਨਾ ਵਿੱਚੋਂ ਇਹ ਪਹਿਲਾ ਸਵਈਆ ਹੈ, ਜਿਸ ਦੇ ਪਾਠ ਕਰਨ ਤੇ ਬੜਾ ਸਿੱਖ ਮਿਸ਼ਨਰੀ ਕਾਲਜ ਵਾਲਿਆਂ ਨੇ ਜ਼ੋਰ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਸਿੱਖਾਂ ਤੇ ਕਿਰਪਾ ਕਰਦੇ ਹਨ, ਉਹਨਾਂ ਨੂੰ ਬੇਅੰਤ ਗੁਣ ਬਖਸ਼ਦੇ ਹਨ। ਇਹੋ ਜਿਹਾ ਜੀਵਨ ਸਾਡਾ ਵੀ ਹੋ ਜਾਵੇ, ਅਸੀਂ ਵੀ ਖਾਲਸੇ ਦੀ ਕਤਾਰ ਵਿੱਚ ਖੜੇ ਹੋ ਜਾਈਏ, ਸਾਨੂੰ ਵੀ ਅਗਾਹ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਣ ਦਾ ਅਵਸਰ ਪ੍ਰਾਪਤ ਹੋ ਜਾਵੇ। ਇਹੋ ਜਿਹੇ ਖਾਲਸੇ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਲਵਕੜੀ ਵਿੱਚ ਲੈ ਲੈਂਦੇ ਹਨ, ਛਾਤੀ ਨਾਲ ਲਾ ਲੈਂਦੇ ਹਨ, ਛਾਤੀ ਨਾਲ ਹੀ ਨਹੀਂ ਲਾਉਂਦੇ, ਸਿੰਘਾਸਣ ਤੇ ਬਿਠਾ ਦਿੰਦੇ ਹਨ। ਖਾਲਸਾ ਮੇਰੇ ਰੂਪ ਹੈ ਖਾਸ, ਗੁਰੂ ਸਾਹਿਬ ਕਹਿੰਦੇ ਜਿਹਦੇ ਚ ਗੁਣ ਨੇ ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਹੀ ਨਹੀਂ। ਇੱਕ ਦਿਨ ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਕਿਸ ਧਿਆਨ ਮਗਨ ਬੈਠੇ ਸੀ? ਗੁਰਦੇਵ ਨੇ ਕਿਹਾ, ਮੈਂ ਖਾਲਸੇ ਦਾ ਹੀ ਧਿਆਨ ਧਰ ਰਿਹਾ ਸਾਂ, ਜਦੋਂ ਵੀ ਮੈਂ ਬੈਠਦਾ ਹਾਂ ਤੇ ਖਾਲਸੇ ਦਾ ਧਿਆਨ ਧਰਦਾ ਵੀ ਖਾਲਸਾ ਬਣਾਇਆ ਕਾਹਦੇ ਵਾਸਤੇ ਸੀ ਤੇ ਕਰਨ ਕੀ ਲੱਗ ਪਿਆ ਹੈ, ਇਹਨਾਂ ਨੂੰ ਕਿਹੜੇ ਰਾਹ ਤੇ ਲਾਇਆ ਸੀ ਤੇ ਲੱਗ ਕਿਹੜੇ ਬੰਨੇ ਗਿਆ। ਭਾਵ ਖਾਲਸੇ ਕਾਹੋਂ ਧਰੋਂ ਧਿਆਨ, ਖਾਲਸੇ ਦਾ ਮੈਂ ਧਿਆਨ ਧਰਦਾ। ਸਰਬਲੋਹ ਦੇ ਵਿੱਚ ਬੜਾ ਲੰਮਾ ਪ੍ਰਸੰਗ ਆਇਆ ਖਾਲਸੇ ਦੀ ਉਪਮਾ ਦਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਮੇਰਾ ਵਾਸਾ ਖਾਲਸੇ ਵਿੱਚ ਹੈ। ਤੇ ਇੱਕ ਥਾਂ ਤੇ ਸਤਿਗੁਰੂ ਜੀ ਨੇ ਏਦਾਂ ਵੀ ਲਿਖ ਦਿੱਤਾ, ਖਾਲਸਾ ਮੇਰਾ ਸਤਿਗੁਰ ਪੂਰਾ, ਮੇਰਾ ਗੁਰੂ ਹੈ ਖਾਲਸਾ। ਸਿੱਖਾਂ ਨੇ ਪੁੱਛਿਆ, ਉਹ ਕਿਵੇਂ? ਗੁਰਦੇਵ ਨੇ ਕਿਹਾ, ਮੈਂ ਵੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਖਾਲਸੇ ਤੋਂ, ਮੈਂ ਵੀ ਪਿਆਰੇ ਦਇਆ ਸਿੰਘ ਨੂੰ ਮੱਥਾ ਟੇਕਿਆ ਜਦੋਂ ਅੰਮ੍ਰਿਤ ਛਕਿਆ, ਫਿਰ ਮੈਨੂੰ ਇਹ ਪੌਲ ਮਿਲੀ ਖੰਡੇ ਦਾ ਅੰਮ੍ਰਿਤ, ਮੇਰਾ ਨਾਮ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋਇਆ। ਇਹੋ ਜਿਹਾ ਗੁਰੂ ਸੱਜਣੋ ਨਾ ਤੇ ਪਹਿਲਾਂ ਹੋਇਆ ਸੀ ਧਰਤੀ ਤੇ, ਨਾ ਹੀ ਹੁਣ ਹੈ ਨਾ ਹੀ ਅਗਾਂਹ ਹੋਵੇਗਾ। ਐਸੇ ਗੁਣਾਂ ਦੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਕੇਵਲ ਇੱਕੋ ਇੱਕ ਹਨ। ਕੱਲ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਿਹਾ ਸਾਂ ਕਿ ਐਸੇ ਗੁਣਾਂ ਦੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਜਿਸ ਵੇਲੇ ਦੱਖਣ ਦੀ ਧਰਤੀ ਨੂੰ ਭਾਗ ਲਾਏ ਤਾਂ ਉੱਥੇ ਬੜੇ ਬੜੇ ਸਤਿਗੁਰੂ ਜੀ ਨੇ ਕੌਂਤਰ ਕੀਤੇ। ਬੰਦਾ ਸਿੰਘ ਜੀ ਨੂੰ ਅੰਮ੍ਰਿਤ ਛਕਾ ਕੇ ਪੰਜਾਬ ਤੋਰਿਆ, ਗੁਰਦੁਆਰਾ ਨਗੀਨਾ ਘਾਟ ਤੋਂ ਤੀਰ ਮਾਰ ਕੇ ਉਹ ਪੁਰਾਣੀ ਜਗ੍ਹਾ ਪ੍ਰਗਟ ਕੀਤੀ ਜਿੱਥੇ ਮਸੀਤ ਬਣੀ ਹੋਈ ਸੀ। ਝਗੜਾ ਪੈ ਗਿਆ, ਗੁਰੂ ਜੀ ਨੇ ਕਿਹਾ ਥਾਂ ਸਾਡੀ ਹੈ, ਮੁਸਲਮਾਨਾਂ ਨੇ ਕਿਹਾ ਥਾਂ ਸਾਡੀ ਹੈ। ਝਗੜੇ ਦਾ ਫੈਸਲਾ ਕਰਨ ਵਾਸਤੇ ਉੱਥੇ ਬਹਾਦਰ ਸ਼ਾਹ ਨੂੰ ਖੁਦ ਮੌਕੇ ਤੇ ਆਉਣਾ ਪਿਆ। ਉਸ ਦੇ ਵਹਿੰਦਿਆਂ ਹੋਇਆਂ ਸਤਿਗੁਰੂ ਜੀ ਨੇ ਆਪਣੇ ਪੁਰਾਤਨ ਚਿੰਨ੍ਹ ਵਿਖਾਏ, ਜਗ੍ਹਾ ਪਟਾਈ, ਤਾਂ ਉੱਥੋਂ ਸਤਿਗੁਰੂ ਜੀ ਦੇ ਤਪ ਦੀਆਂ ਵਸਤੂਆਂ ਨਿਕਲੀਆਂ। فیصلہ گرو گوبند سنگھ مہاراج جی دے حق وچ ہو گیا، پھر بھی رجسٹری کراؤن لگیا، گرو جی نے کہا سی مکت تھان ہی لینی چاہندے، جنہاں نے ملی سی انہاں نوں کچھ دے ہی دینا چاہیدا، سونے دیاں موراں وچھا کے جگہ مل لئی، اس پاون پوتر جگہ نوں آباد کیتا گیا، مسیت نوں ٹاہ دیتا گیا، اتھے کناتاں تمبو لا دیتے گئے، کلگیتر پاتشاہ جی دا اے مہان پوتر استھان جتھے گردوارا مال ٹیکری ہے اچھی جگہ اتے، جتھوں کسے سمے خزانہ پٹ کے گردوارا سنگت صاحب وکھے سنگتاں نوں ونڈیا گیا سی، جدوں بہادر شاہ دیاں فوجاں نال سن، اجے نواں نواں راج ملیا سی، راج گرو جی نے دوایا سی، فوجاں نوں تنخواہ دین واسطے پیسے نہیں سی، تے گرو دا جگرا ویکھو جی دے پیو نے گرو کلگیتر پاتشاہ جی دے پتا نوں قتل کیتا ہوئے، جے او وی شرن وچ آ جاوے تے سدگرو پاتشاہ جی دا کیسا الوکک کونتک ہے، اوہدیاں فوجاں نوں وی ڈھالاں پر پر کے سدگرو جی نے تنخواہ ونڈ دتی، او وی استھان قائم ہے، نگینہ گھاٹ دے گردوارے گرو کے سکھ بابا ندان سنگھ جی دا وی شوبھا پاؤندا، جنہاں نے اپنی ساری عمر سکھ پنت دی سیوا وچ لگائی، ہور وی کئی بنگے ہنے اتھے، جس ویلے گرو کلگیتر پاتشاہ جی دا انت دا سماں آ گیا تاں غریب نواز پاتشاہ جی نے ایسا کونتک ورتایا، جدوں گردوارا ہیرا گھاٹ سدگرو جی دے چھرا مار دیتا گیا، تاں گردیو مہاراج جی نے انہاں ظالماں نوں تاں اتھے ہی سود دیتا، سنگھاں نے جیوندیاں نہیں جان دیتا، سدگرو جی دی ملم پٹی ہو گئی، زخم مل گئے، آرام آ گیا، کسے سکھ نے تنش بان لیا رکھیا، کسے دے من اندر دبدا آ گئی بھی یہ وڈے وڈے تیر کمان وکھاؤن لئی رکھے نے کہ چلا بھی لیندے نے گرو گوبند سنگھ جی، انتر جامی سدگرو جی نے سکھ دے من دا بھرم میٹن واسطے او تنش پکڑیا، جس ویلے کمان دا چلا چاڑیا تندی کھچی، سارے ٹنکے جڑے لگے سی ٹوٹ گئے، خون وگن لگ پیا، سکھاں نوں بڑی چنتا ہوئی، چرا بلائے گئے، گرو جی نے ورج دتا بھی ہن نہیں اسی توپے سواونے، ہن نہیں زخم سواونا، ہن ساڈا انت دا سما آ گیا، اے بہانا ہی بننا سی، غریب نواز پاتشاہ جی دے چرناں وچ سکھ سنگتاں نے بینتی کیتی، مہاراج پہلے گرو جڑے ہندے ہوئے نے، گرو نانک دیو جی جوتی جمون جوت سماؤن تو پہلا اپنے سیوک بھائی لینے نو گدی دے کے گئے نے، گرو انگد دیو جی جوتی جوت سماؤن تو پہلے گریائی گدی تن گرو امرداس جی نو سونپ گئے، تے ہن تسی سانو کدے لڑ لا کے چلے ہو، مگروں خالصے دا گرو کون ہوئے گا، جویں نامدھاریاں نے غلط موقع تے فائدہ اٹھایا، ادھروں 84 دا اٹیک ہویا تے انہاں نے ساریاں تھاواں تے چٹھیاں لکھ دتیاں کہ پرکھ گرو ہے یا شبد گرو ہے، جواب دتا جاوے، ادھر سکھ پنتھ دا دھیان کسے ہور بنے سی، جدوں کوئی ٹھیک اتر نہ آ سکیا تے انہاں نے بک شاپ دتی آ، تے گرو گرنتھ صاحب جی نوں گریائی دتی نہیں، دھاری گرو ہی گرو ہے، گرو گوبند سنگھ جی نے ساڈے گرو نو لوکاں تو چوری گریائی دے کے گئے نے، وہ ادا منتے نے کہ گرو گوبند سنگھ جی حضور صاحب تو جیوں اڈے نبے آ کے رہے، 108 سال دے بعد ساڈے گرو نو چوری گریائی دے گئے، یہو جی کئی کتھا کڑیاں نے، وہ اتر دیتا ہے ایشر سنگھ نارا نے، بڑا چنگا ودوان بزرگ سجن ہے، انہیں ایک ایک پرشن دا اتر دیتا، وہ کتاب تہانوں پڑھ لینی چاہیے، دا نام رکھیا پنتھک مقدمہ، سمے سمے انسار کچھ پنتھ وچ ایسیاں فٹاں پاؤن دیاں کوششاں ہوئیاں ہن، تے گرو ڈمب دا گرو گھر دے نشکام سیوکاں نے ڈٹ کے مقابلہ بھی کیتا ہے، غریب نواز پاتشاہ دے چرناں وچ بینتی ہوئی، مہاراج سانو کدے لڑ لا کے چلے ہو، تا غریب نواز پاتشاہ جی نے بھائی دیا سنگھ ترم سنگھ دو پیارے گرو جی دے نال سن، ਅਤੇ ਹੋਰ ਗੁਰੂ ਕੇ ਅਨਿੰਨ ਸੇਵਕ ਹਨ। ਬੜੀ ਲੰਮੀ ਚੌੜੀ ਕਥਾ ਮੈਂ ਥੋੜੇ ਜੇ ਸਮੇਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ। ਹੁਕਮ ਦੇ ਕੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਹੁਕਮ ਹੋਇਆ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਮਦਮੇ ਸਾਹਿਬ ਵਿਖੇ ਲਿਖਵਾਏ ਗਏ ਸਨ, ਉਸੇ ਸਰੂਪ ਦਾ ਭਾਈ ਮਨੀ ਸਿੰਘ ਜੀ ਨੇ ਪ੍ਰਕਾਸ਼ ਕੀਤਾ। ਪ੍ਰਕਾਸ਼ ਕਰਨ ਦੇ ਬਾਅਦ ਬੜਾ ਭਾਰੀ ਦੀਵਾਨ ਸਜਿਆ ਤੇ ਸਜੇ ਹੋਏ ਦੀਵਾਨ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 5 ਪੈਸੇ ਤੇ ਨਾਰੀਅਲ ਮੰਗਵਾਏ। ਭਾਈ ਪ੍ਰਹਲਾਦ ਸਿੰਘ ਜੀ ਜਾ ਕੇ ਨਾਰੀਅਲ ਲਿਆਏ, 5 ਪੈਸੇ ਲਿਆਂਦੇ ਗਏ। ਭਾਈ ਮਨੀ ਸਿੰਘ ਸਾਹਿਬ ਜੀ ਗ੍ਰੰਥੀ ਸਿੰਘ ਸਨ ਤੇ ਤਾਬਿਆ ਬੈਠੇ, ਹੱਥ ਵਿਚ ਚੌਰ ਲਿਆ ਹੋਇਆ। 5 ਪਿਆਰਿਆਂ ਦੀ ਚੋਣ ਕੀਤੀ, ਪਿਆਰੇ ਧਰਮ ਸਿੰਘ ਜੀ ਨੂੰ ਬੁਲਾਇਆ ਗਿਆ, ਭਾਈ ਹਰ ਸਿੰਘ ਜੀ ਨੂੰ ਸੱਦਿਆ ਗਿਆ। ਭਾਈ ਹਰ ਸਿੰਘ ਜੀ ਰੋਜ਼ ਦੀ ਡਾਇਰੀ ਲਿਖਣ ਵਾਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਅਜੇ ਤੱਕ ਆਨੰਦਪੁਰ ਦੇ ਅੰਮ੍ਰਿਤ ਦੀਆਂ CID ਦੀਆਂ ਖਬਰਾਂ ਲਾਲ ਕਿਲੇ ਵਿਚ ਪਈਆਂ ਹਨ। ਕਲਗੀਧਰ ਪਾਤਸ਼ਾਹ ਜੀ ਦੀ ਡਾਇਰੀ ਲਿਖਣ ਵਾਲੇ ਨੇ ਲਿਖਿਆ ਵੀ ਅੱਜ 20,000 ਨੇ ਅੰਮ੍ਰਿਤ ਛਕਿਆ। ਇਸੇ ਪ੍ਰਕਾਰ ਨਾਲ ਭਾਈ ਹਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਡਾਇਰੀ ਲਿਖਿਆ ਕਰਦੇ ਸਨ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਉਲਟ ਲੇਖ ਲਿਖਦੇ ਸਨ ਉਹਨਾਂ ਦਾ ਜਵਾਬ ਦਿੰਦੇ ਸਨ। ਭਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ 30,000 ਫੌਜ ਨਾਲ ਡਟ ਕੇ ਮੁਕਾਬਲਾ ਕਰਕੇ ਸ਼ਹੀਦੀ ਪਾਈ, ਜਿਨ੍ਹਾਂ ਦਾ ਸ਼ਹੀਦ ਗੰਜ ਅਕਾਲ ਤਖ਼ਤ ਦੇ ਸਥਾਨ ਦੇ ਅੰਦਰ ਹੀ ਹੁਣ ਆ ਗਿਆ ਹੈ। ਇਹ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਤੇ ਭਾਈ ਸੰਤੋਖ ਸਿੰਘ ਜੀ, ਇੱਕ ਭਾਈ ਸੰਤੋਖ ਸਿੰਘ ਹੋਇਆ ਜਿਹਨੇ ਸੂਰਜ ਪ੍ਰਕਾਸ਼ ਲਿਖਿਆ, ਇਹ ਥੋੜੇ ਚਿਰ ਦੀ ਗੱਲ ਹੈ। ਇਹ ਜਥੇਦਾਰ ਸੰਤੋਖ ਸਿੰਘ ਜੀ ਹੋਏ ਦਸਮ ਪਾਤਸ਼ਾਹ ਜੀ ਦੇ ਸਮੇਂ, ਅਤੇ 5ਵੇਂ ਪਿਆਰੇ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਦਮਦਮੇ ਸਾਹਿਬ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਸਿੱਖੇ। ਭਾਈ ਮਨੀ ਸਿੰਘ ਜੀ ਦੀ ਅਤੇ ਬਾਬਾ ਦੀਪ ਸਿੰਘ ਜੀ ਦੀ। ਬਾਬਾ ਦੀਪ ਸਿੰਘ ਜੀ ਨੂੰ ਵੀ ਸਮਾਂ ਆਉਣ ਤੇ ਲਮੇਰੀ ਅਵਸਥਾ ਦੇ ਸਮੇਂ 87 ਸਾਲਾਂ ਦੇ ਬਜੁਰਗ ਬਾਬਾ ਦੀਪ ਸਿੰਘ ਜੀ ਨੇ ਜਿਸ ਵੇਲੇ ਅਰਦਾਸਾ ਸੋਧ ਕੇ ਆਪਣਾ ਤਨ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਪਣ ਕਰ ਦਿੱਤਾ। ਇਹ 5 ਸਿੰਘ ਹਨ, ਭਾਈ ਧਰਮ ਸਿੰਘ ਜੀ, ਹਰ ਸਿੰਘ ਜੀ, ਗੁਰਬਖਸ਼ ਸਿੰਘ ਜੀ ਸ਼ਹੀਦ, ਸੰਤੋਖ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ। ਇਹਨਾਂ 5 ਪਿਆਰਿਆਂ ਨੂੰ ਖੜੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਪੈਸੇ ਤੇ ਨਾਰੀਅਲ ਰੱਖ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਅਤੇ ਸਾਰੇ ਖਾਲਸੇ ਨੂੰ ਕੋਈ ਬੇਨਤੀ ਨਹੀਂ ਕੀਤੀ, ਹੁਕਮ ਦਿੱਤਾ ਜਿਸ ਦਾ ਇਤਿਹਾਸਕ ਸਬੂਤ ਸਾਡੇ ਪਾਸ ਹੈ, ਅਬਚਲ ਨਗਰ ਗੁਰਤਾ ਮਿਲੀ ਗੁਰੂ ਗ੍ਰੰਥ ਮਹਾਰਾਜ। ਅਬਚਲ ਨਗਰੀ ਹਜ਼ੂਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਮਿਲ ਗਈ ਹੈ। ਕਿੰਨੇ ਗੁਰਿਆਈ ਗੱਦੀ ਦੇ ਦਿੱਤੀ? ਦਸਮ ਗੁਰੂ ਬਖਸ਼ਿਸ਼ ਕਰੀ, ਦਸਮ ਗੁਰੂ ਬਖਸ਼ਣ ਕਰੀ, ਸਭ ਮਾਨੇ ਸਿਰਤਾਜ, ਕਿ ਦਸਵੇਂ ਪਾਤਸ਼ਾਹ ਨੇ ਆਪ ਗੁਰਿਆਈ 5 ਪਿਆਰਿਆਂ ਦੀ ਹਜ਼ੂਰੀ ਵਿਚ 5 ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜੇ ਕਰਕੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਨੀ, 5 ਵੀ ਨੀਵੇਂ ਜੇ, ਇਹ ਨਾ ਹੋਵੇ ਕੱਲ ਨੂੰ 5 ਪਿਆਰੇ ਵੀ ਆਪਣੇ 5 ਹੀ ਧੜੇ ਬਣਾ ਲੈਣ। ਕਈ ਵਾਰ ਸਾਡੇ ਨਾਲ ਮੀਟਿੰਗਾਂ ਕਰਨ ਕਈ ਲੋਕ ਆ ਜਾਂਦੇ ਨੇ ਤੇ ਫਿਰ ਉਹ ਚੰਗੀ ਤਰ੍ਹਾਂ ਜਦੋਂ ਕਈ ਕਈ ਮਹੀਨੇ ਵਿਚਾਰ ਵਟਾਂਦਰੇ ਕਰਦੇ ਰਹਿੰਦੇ ਤੇ ਇਸ ਨਤੀਜੇ ਤੇ ਪਹੁੰਚਦੇ ਵੀ 5 ਪਿਆਰਿਆਂ ਦੇ ਬ੍ਰਹਮਾ ਵਾਂਗੂ 5 ਬੰਨੀ ਮੂੰਹ ਨੇ, ਇਹਨਾਂ ਦੀ ਰਾਇ ਨਹੀਂ ਰਲਦੀ, ਜਿਸ ਕਰਕੇ ਕੋਈ ਕੰਮ ਨੇਪਰੇ ਨਹੀਂ ਚੜਦਾ। ਇੱਕ ਨਾਲ ਦੂਸਰੇ ਦੀ ਸਹਿਮਤੀ ਨਹੀਂ, ਦੂਸਰੇ ਨਾਲ ਤੀਸਰੇ ਦੀ ਸਹਿਮਤੀ ਨਹੀਂ, ਤੀਸਰੇ ਨਾਲ ਚੌਥਾ ਨਹੀਂ ਸਹਿਮਤ। ਇਹ ਸਾਡੀ ਢਹਿੰਦੀ ਕਲਾ ਦਾ ਇੱਕ ਲੱਛਣ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣਦੇ ਸਨ ਕਿ ਤੁਸੀਂ 5 ਨੇ ਇਕੱਠਿਆਂ ਹੋ ਕੇ ਕੰਮ ਕਰਨਾ, ਕੋਈ ਵੀ ਗੁਰਮਤਾ ਸੋਧਣਾ ਹੋਵੇ ਤੇ ਐਸਾ ਨਾ ਗੁਰਮਤਾ ਸੋਧ ਦੇਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਹੋਵੇ, ਇਸ ਵਾਸਤੇ ਤੁਹਾਡਾ ਪੰਜਾਂ ਦਾ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਅਨੁਸਾਰ ਹੀ ਰਹਿਣਾ, ਗੁਰਬਾਣੀ ਦੇ ਅਨੁਸਾਰ ਚੱਲਣਾ ਹੈ। ਇਹ ਕਲਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਬਚਲ ਨਗਰੀ ਵਿਖੇ ਵਰਤਾਈ। ਸਾਰੀ ਸੰਗਤ ਨੂੰ ਸਤਿਗੁਰੂ ਜੀ ਨੇ ਸੰਬੋਧਨ ਕੀਤਾ, ਬੜਾ ਭਾਰੀ ਲੰਗਰ ਲਾਇਆ ਗਿਆ। ਉਸ ਟਾਈਮ 500 ਰੁਪਏ ਦਾ ਕੜਾ ਪ੍ਰਸ਼ਾਦ ਬਣਾਇਆ ਗੁਰਗੱਦੀ ਵਾਲੇ ਦਿਨ। ਅੱਜ ਵੀ ਜਿਹੜੇ ਸ਼ਰਧਾਵਾਨ ਲੋਕ ਨੇ ਉਹ 500-500 ਰੁਪਏ ਦਾ ਕੜਾ ਪ੍ਰਸ਼ਾਦ ਉਸ ਦਿਨ ਪ੍ਰਵਾਉਂਦੇ ਨੇ। ਬੜਾ ਭਾਰੀ ਲੰਗਰ ਹੁੰਦਾ ਹੈ। ਜਿਸ ਵੇਲੇ ਬਾਬਾ ਦੀਪ ਸਿੰਘ ਜੀ ਪੰਜਾਬ ਨੂੰ ਗਏ ਹਨ, ਸਤਿਗੁਰੂ ਜੀ ਨੇ ਵਿਦਾ ਕੀਤਾ, ਭਾਈ ਮਨੀ ਸਿੰਘ ਜੀ ਨੂੰ ਵੀ ਪੰਜਾਬ ਭੇਜਤਾ। ਇਹਨਾਂ ਪੰਜਾਂ ਸਿੰਘਾਂ ਦੀਆਂ ਬਾਕੀ ਪੰਜਾਂ ਤਖਤਾਂ ਤੇ ਡਿਊਟੀਆਂ ਲੱਗੀਆਂ। ਬਾਬਾ ਦੀਪ ਸਿੰਘ ਜੀ ਦਮਦਮੇ ਸਾਹਿਬ ਆ ਗਏ। ਭਾਈ ਮਨੀ ਸਿੰਘ ਜੀ ਨੂੰ ਹੋਰ ਕਈ ਸੇਵਾ ਸੌਂਪੀਆਂ ਸਨ। ਸਮਾਂ ਆਉਣ ਤੇ ਉਹ ਹਰਿਮੰਦਰ ਸਾਹਿਬ ਆ ਕੇ ਟਿਕੇ। ਮਾਤਾ ਜੀ ਨੇ ਭੇਜਿਆ ਜਦ ਬਹੁਤ ਜ਼ਰੂਰਤ ਪਈ। ਭਾਈ ਸੰਤੋਖ ਸਿੰਘ ਜੀ ਨੂੰ ਹਜ਼ੂਰ ਸਾਹਿਬ ਜੀ ਦੀ ਸੇਵਾ ਸੌਂਪੀ ਸਤਿਗੁਰੂ ਜੀ ਨੇ ਕੱਤਕ ਸੁਧੀ ਦੂਜ ਵਾਲੇ ਦਿਨ, ਤੇ ਆਪ ਸਤਿਗੁਰੂ ਜੀ ਨੇ 3 ਦਿਨ ਪੱਕਾ ਭੰਡਾਰਾ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ। ਸਾਰੀ ਸਿੱਖ ਸੰਗਤ ਤ੍ਰਿਪਤ ਹੋ ਗਈ ਕਿ ਸਤਿਗੁਰੂ ਜੀ ਨੇ ਤੇ ਅੱਜ ਹੱਦ ਹੀ ਕਰ ਦਿੱਤੀ ਹੈ, ਹੁਣ ਕਿਸੇ ਬੰਦੇ ਦੇ ਅਧੀਨ ਨਹੀਂ ਸਾਨੂੰ ਰਹਿਣਾ ਪਵੇਗਾ, ਹੁਣ ਗੁਰਬਾਣੀ ਤੋਂ ਸਾਨੂੰ ਪ੍ਰਕਾਸ਼ ਤੇ ਰੋਸ਼ਨੀ ਮਿਲਦੀ ਰਹੇਗੀ। ਉਹਦੇ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਵੀ ਹੁਣ ਤੁਸੀਂ ਤਿਆਰੀ ਕਰੋ, ਹੁਣ ਸਾਡਾ ਅੰਤ ਦਾ ਸਮਾਂ ਲਾਗੇ ਆ ਗਿਆ, ਹੁਣ ਚੰਦਨ ਦੀ ਚਿਖਾ ਬਣਾ ਲਓ, ਸਿੱਖੋ। ਘਿਓ ਲੈ ਆਂਦਾ ਗਿਆ, ਲਾਗੇ ਉੱਥੇ ਇੱਕ ਬਾਗ ਸੀ, ਉੱਥੋਂ ਲੱਕੜਾਂ ਕੱਟ ਕੇ ਲਿਆਂਦੀਆਂ, ਬੜੀ ਵੱਡਾ ਢੇਰ ਲੱਗ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਿਉਂਦੇ ਜਾਗਦਿਆਂ ਹੀ ਆਪਣੀ ਜਿੱਥੇ ਅੱਜ ਕੱਲ ਮੱਥਾ ਟੇਕੀਦਾ ਹੈ ਸੱਚਖੰਡ, ਉਸ ਜਗ੍ਹਾ ਉੱਤੇ ਕਨਾਤਾਂ ਲਾ ਕੇ ਚਿਖਾ ਬਣਵਾਈ। ਇੱਧਰ ਗਰੀਬ ਨਵਾਜ ਪਾਤਸ਼ਾਹ ਜੀ 3 ਦਿਨਾਂ ਤੱਕ ਗੁਰਸਿੱਖਾਂ ਨੂੰ ਅੰਮ੍ਰਿਤ ਰੂਪ ਉਪਦੇਸ਼ ਦਿੰਦੇ ਰਹੇ। ਉਹ ਉਪਦੇਸ਼ ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੋਇਆ ਹੈ। ਮੁੱਖ ਉਪਦੇਸ਼ ਇਹ ਸੀ ਕਿ ਖਾਲਸੇ ਦੀ ਜਥੇਬੰਦੀ ਵਿੱਚ ਰਹਿਣਾ, ਹਰ ਗੁਰਸਿੱਖ ਅੰਮ੍ਰਿਤਧਾਰੀ ਹੋ ਕੇ ਸ਼ਸਤਰਧਾਰੀ ਹੋਵੇ, ਨਿਤਨੇਮ ਵਿੱਚ ਪਰਪੱਕ ਹੋਵੇ, ਨਾਮ ਅਭਿਆਸੀ ਹੋਵੇ, ਦਸਾਂ ਨਵਾਂ ਦੀ ਕਿਰਤ ਕਰਨ ਵਾਲਾ ਹੋਵੇ, ਵੰਡ ਕੇ ਛਕਣ ਵਾਲਾ ਹੋਵੇ, ਕਿਸੇ ਦਾ ਬੁਰਾ ਨਾ ਚਿਤਵੇ, ਸਾਰਿਆਂ ਦਾ ਭਲਾ ਕਰਨਾ, ਇੱਥੇ ਗੁਰੂ ਕਾ ਲੰਗਰ ਚੱਲਦਾ ਰਹੇ, ਕੋਈ ਗਰੀਬ ਸਿੱਖ ਭੁੱਖਾ ਨਾ ਜਾਵੇ। ਸੰਤੋਖ ਸਿੰਘ ਨੂੰ ਹਦਾਇਤ ਸੀ, ਇਹਾ ਰਹੋ ਦੇਗ ਵਰਤਾਵੋ, ਇੱਥੇ ਰਹੋ ਤੁਸੀਂ ਸੇਵਾ ਵਿੱਚ ਤੇ ਲੰਗਰ ਚਲਾਓ। ਗਰੀਬ ਨਵਾਜ ਪਾਤਸ਼ਾਹ ਜੀ ਨੇ ਬੇਨਤ ਬਖਸ਼ਿਸ਼ਾਂ ਕੀਤੀਆਂ। ਅੱਜ ਪੰਚਮੀ ਦਾ ਦਿਨ ਆ ਗਿਆ, ਜਿਸ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਪੀਤ ਪੁਸ਼ਾਕ ਪਹਿਰੀ, ਸਣ ਕੇ ਸੀ ਇਸ਼ਨਾਨ ਕੀਤਾ, ਵੱਡੇ ਸੁੰਦਰ ਗੁਟਕੇ ਤੋਂ ਪਾ ਪੂਰਾ ਨਿਤਨੇਮ ਕੀਤਾ, ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕਮਰ ਕੱਸੇ ਦਾ ਗੁਟਕਾ ਸੀ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ਼ਨਾਨ ਕਰਨ ਦੇ ਬਾਅਦ ਸ਼ਾਮਾਂ ਦੇ ਸਮੇਂ ਰਹਿ ਰਾਸ ਦਾ ਪਾਠ ਵੀ ਕੀਤਾ, ਅਰਦਾਸਾ ਵੀ ਸੋਧਿਆ। ਇਸੇ ਪ੍ਰਕਾਰ ਨਾਲ ਸਾਰੀ ਮਰਿਆਦਾ ਕਰਕੇ ਨਿਸ਼ਚਿਤ ਸਮਾਂ ਜਿਸ ਵੇਲੇ ਆ ਗਿਆ, ਤੇ ਉਸ ਵੇਲੇ ਗਰੀਬ ਨਵਾਜ ਪਾਤਸ਼ਾਹ ਜਿੱਥੇ ਥੱਲੇ ਛੋਟਾ ਨਿਸ਼ਾਨ ਸਾਹਿਬ ਲੱਗਾ ਨਾ, ਉਥੋਂ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਵੀ ਹੁਣ ਸਾਡੇ ਨਾਲ ਨੀ ਕਿਸੇ ਜਾਣਾ, ਗੁਰਦੇਵ ਚੱਲ ਪਏ। ਕਈ ਸ਼ਰਧਾਵਾਨ ਸਿੱਖ ਅਗਲ ਵੰਡੀ ਹੋ ਕੇ ਮੱਥਾ ਟੇਕਣ ਲੱਗੇ। ਉਹ ਚਾਹੁੰਦੇ ਸਨ ਗੁਰੂ ਜੀ ਦੇ ਚਰਨ ਪਕੜਨੇ, ਪਰ ਚਰਨ ਪਕੜੇ ਨਹੀਂ ਸੀ ਜਾਂਦੇ। ਸਤਿਗੁਰੂ ਜੀ ਦਾ ਸਰੂਪ, ਅਵਤਾਰਾਂ ਦੇ 4 ਲੱਛਣ ਨੇ। ਕੋਈ ਬੰਦਾ ਇੱਥੇ ਆ ਕੇ ਕਵੇ ਮੈਂ ਰਾਮ ਚੰਦਰ ਦਾ ਅਵਤਾਰ ਹਾਂ, ਮੈਂ ਵਿਸ਼ਨੂੰ ਦਾ ਅਵਤਾਰ, ਮੈਂ ਨੇਹ ਕੁਲੰਕੀ ਦਾ ਅਵਤਾਰ ਹੈ, ਤੁਸੀਂ ਉਹਦੀ ਪਰਖ ਕਰ ਸਕਦੇ ਜੇ। ਜਿਹੜੇ ਅਵਤਾਰ ਨੇ ਉਹਨਾਂ ਦੀਆਂ ਅੱਖਾਂ ਨਹੀਂ ਚਮਕਦੀਆਂ, ਜਿਹੜੇ ਅਵਤਾਰ ਨੇ ਉਹਨਾਂ ਦੇ ਸਰੀਰ ਵਿੱਚ ਹੱਡ ਨਹੀਂ ਹੁੰਦੇ, ਜਿਹੜੇ ਅਵਤਾਰ ਨੇ ਉਹਨਾਂ ਦੀਆਂ ਬਾਹਾਂ ਗੋਡਿਆਂ ਤੋਂ ਲੰਮੀਆਂ ਹੁੰਦੀਆਂ ਹਨ, ਜਿਹੜਾ ਅਵਤਾਰ ਹੈ ਉਸਦਾ ਪਰਛਾਵਾਂ ਨਹੀਂ ਹੁੰਦਾ। ਇਹਨਾਂ 4 ਲੱਛਣਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਮਨੁੱਖ ਹੈ ਕਿ ਦੇਵਤਾ ਹੈ, ਦੈਂਤ ਹੈ ਕਿ ਰਾਕਸ਼ਸ਼ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੂੰ ਮੈਂ ਅਵਤਾਰ ਨਾਲ ਨਹੀਂ ਬਰਾਬਰੀ ਦੇ ਰਿਹਾ, ਗੁਰਦੇਵ ਤੇ ਕਿਸੇ ਹੋਰ ਉੱਚੇ ਮੰਡਲਾਂ ਦੇ ਮਾਲਕ ਹਨ। ਸਤਿਗੁਰੂ ਪਾਤਸ਼ਾਹ ਜੀ ਆਪ ਪਰਮੇਸ਼ਰ ਦਾ ਰੂਪ ਹਨ। ਮੈਂ ਇਸ ਦੁੱਖ ਦੇ ਇਹਨਾਂ ਅਰਥਾਂ ਨਾਲ ਵੀ ਸਹਿਮਤ ਨਹੀਂ ਵੀ ਜੋ ਹਮਕੋ ਪਰਮੇਸ਼ੁਰ ਉਚਰ ਹੈ ਤੇ ਸਭ ਨਰਕ ਕੁੰਡ ਮੇ ਪਰ ਹੈ। ਕਈ ਸਿੱਖ ਇਹਦਾ ਅਰਥ ਕਰਦੇ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ੁਰ ਕਹੂਗਾ ਨਰਕਾਂ ਚ ਪਾਊਗਾ, ਪਰ ਮੈਂ ਇਹਦਾ ਅਰਥ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਰਸਨਾ ਤੋਂ ਇਹ ਸੁਣਿਆ, ਜੋ ਹਮਕੋ ਪਰਮੇਸ਼ੁਰ ਉਚਰ ਹੈ, ਜਿਹੜਾ ਬੰਦਾ ਕਹਿੰਦਾ ਨਾ ਹਮ ਪਰਮੇਸ਼ੁਰ ਹੈ, ਉਹ ਨਰਕਾਂ ਚ ਪਾਊਗਾ। ਸਾਡੀ ਸ਼ਰਧਾ ਜੇ ਗੁਰੂ ਕਲਗੀਧਰ ਪਾਤਸ਼ਾਹ ਤੇ ਪ੍ਰਪੱਕ ਨਾ ਹੋਵੇਗੀ, ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ। ਜਿਵੇਂ ਅੱਜ ਕਈ ਪੁਸਤਕਾਂ ਨੇ ਪੂਰਨ ਮਨੁੱਖ, ਇਹ ਗੁਰੂ ਗੋਬਿੰਦ ਸਿੰਘ ਜੀ ਇੱਕ ਮਨੁੱਖ ਨੇ, ਮਨੁੱਖ ਨਹੀਂ, ਉਹ ਤੇ ਆਪ ਅਕਾਲ ਦਾ ਰੂਪ ਹਨ, ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਫਿਰ ਇਹ ਵੀ ਤੁਕ ਗਲਤ ਕਰਨੀ ਪਵੇਗੀ, ਫਿਰ ਸਾਨੂੰ ਇਸ ਤੁਕ ਦੇ ਉੱਤੇ ਵੀ ਲੀਕ ਮਾਰਨੀ ਪਵੇਗੀ ਵੀ ਗੁਰ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਦਾ ਰੂਪ ਹਨ, ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਪਰਮੇਸ਼ਰ ਹਨ। ਇਹ ਗੁਰੂ ਜੀ ਦੀ ਨਿਮਰਤਾ ਹੈ ਜੋ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਪੁੱਤਰ ਸਵੀਕਾਰ ਕੀਤਾ। ਮੈਂ ਆਪਣਾ ਸੁੱਤ ਤੋਂ ਇਹ ਨਵਾਜਿਆ, ਗਰੀਬ ਨਵਾਜ ਕਹਿੰਦੇ ਨੀ, ਸਾਡੇ ਤੋਂ ਵੀ ਹੋਰ ਸ਼ਕਤੀ ਹੈ, ਪ੍ਰਭੂ ਦੀ ਸਰਮੌਰਤਾ ਮੰਨੀ ਹੈ, ਗੁਰੂ ਨਾਨਕ ਦੇਵ ਜੀ ਨੇ ਵੀ ਮੰਨੀ, ਦਸਾਂ ਪਾਤਸ਼ਾਹੀਆਂ ਨੇ ਮੰਨੀ। ਪਰ ਸਿੱਖ ਦੀ ਸ਼ਰਧਾ ਗੁਰੂ ਤੇ ਇੰਨੀ ਵਿਸ਼ਾਲ ਹੋਣੀ ਚਾਹੀਦੀ ਵੀ ਗੁਰੂ ਤੋਂ ਉੱਤੇ ਹੋਰ ਕੋਈ ਰੱਬ ਹੀ ਨਹੀਂ, ਹੋਰ ਕੋਈ ਪਰਮੇਸ਼ਰ ਹੀ ਨਹੀਂ, ਗੁਰੂ ਹੀ ਪਰਮੇਸ਼ਰ ਹੈ। ਗੁਰ ਪਰਮੇਸ਼ਰ ਏਕੋ ਜਾਨ, ਸਿੱਖ ਗੁਰੂ, ਗੁਰੂ ਸਿੱਖ ਹੈ, ਇਹ ਵੀ ਬਚਨ ਗੁਰਬਾਣੀ ਵਿੱਚ ਆ ਗਿਆ। ਇਸ ਅਵਸਥਾ ਤੇ ਜਦੋਂ ਅਸੀਂ ਪਹੁੰਚਾਂਗੇ ਫਿਰ ਇਸ ਗੱਲ ਦਾ ਭਾਨ ਹੋਵੇਗਾ। ਕਲਗੀਧਰ ਪਾਤਸ਼ਾਹ ਜੀ ਚਲੇ ਜਾ ਰਹੇ ਨੇ, ਕਈ ਸਿੱਖ ਅਗਾਂਹ ਹੋ ਕੇ ਚਰਨ ਛੂਹਣਾ ਚਾਹੁੰਦੇ ਨੇ, ਚਰਨਾਂ ਨੂੰ ਸਪਰਸ਼ ਨਹੀਂ ਕਰ ਸਕਦੇ। ਜਾਪਦਾ ਵੀ ਗੁਰੂ ਜੀ ਪਰਛਾਵਾਂ ਹਨ ਕਿ ਝੋਲਾ ਰੂਪ ਹਨ। ਸਹਿਜੇ ਸਹਿਜੇ ਸਤਿਗੁਰੂ ਜੀ ਕਨਾਤ ਦੇ ਅੰਦਰ ਚਲੇ ਗਏ। ਉੱਥੇ ਕੀ ਕੌਂਤਕ ਵਰਤਾਇਆ, ਵੱਖ ਵੱਖ ਇਤਿਹਾਸਕਾਰਾਂ ਨੇ ਵੱਖ ਵੱਖ ਦਲੀਲਾਂ ਦਿੱਤੀਆਂ ਹਨ, ਪਰ ਕਨਾਤ ਤੋਂ ਬਾਹਰ ਜਿਹੜੇ ਸਿੱਖ ਸੀ ਉਹਨਾਂ ਨੇ ਇੱਕ ਇਹ ਵੇਖਿਆ ਵੀ ਚੰਡਾ ਮਗਿਆ ਹੋਇਆ ਤੇ ਲੰਬਾ ਨਿਕਲ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰ ਚਲੇ ਗਏ ਨੇ, ਕਿਸੇ ਨੂੰ ਹੁਕਮ ਨਹੀਂ ਸੀ ਵੀ ਅੰਦਰ ਆਵੇ, ਪਰ ਸਤਿਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ ਉੱਥੋਂ ਅੰਤਰ ਧਿਆਨ ਹੋ ਗਏ, ਜੋਤੀ ਜੋਤ ਸਮਾ ਗਏ, ਜੋਤ ਦੇ ਵਿੱਚ ਜੋਤੀ ਲੀਨ ਹੋ ਗਈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਪੰਜ ਭੂਤਕ ਸਰੀਰ ਨੂੰ ਸਣਦੇ ਹੀ ਅਲੋਪ ਕਰ ਲਿਆ, ਇਹ ਸਾਡਾ ਵਿਸ਼ਵਾਸ ਹੈ। ਜੇ ਲਖਮੀ ਦਾਸ ਜੀ ਸਣਦੇ ਜਾ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਜਾ ਸਕਦੇ ਨੇ। ਜੇ ਬਾਬੇ ਸ੍ਰੀ ਚੰਦ ਦਾ ਅਜੇ ਤੱਕ ਥੋ ਪਤਾ ਨਹੀਂ, ਉਹਨਾਂ ਦੇ ਪੁਜਾਰੀ ਕਹਿੰਦੇ ਵੀ ਅਜੇ ਵੀ ਉਹ ਜਿਉਂਦੇ ਨੇ, ਜਿਵੇਂ ਨਾਮਧਾਰੀਏ ਆਪਣੇ ਗੁਰੂ ਰਾਮ ਸਿੰਘ ਨੂੰ ਅਜੇ ਵੀ ਮਰਿਆ ਨਹੀਂ ਸਮਝਦੇ, ਉਹ ਕਹਿੰਦੇ ਜਿਉਂਦੇ ਨੇ। ਏਦਾਂ ਹੋਰ ਵੀ ਕਈ ਪ੍ਰਚਲਿਤ ਕਥਾ ਹਨ, ਰਹੋ ਵਿਚਾਰ। ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਗੱਦੀ ਦੇ ਕੇ ਤੇ ਹਜ਼ੂਰ ਸਾਹਿਬ ਵਿੱਚ ਆਪਣਾ ਅੰਤਮ ਸਿੰਘਾਸਨ ਕਾਇਮ ਕੀਤਾ। ਉਹ ਪਾਵਨ ਪਵਿੱਤਰ ਸਥਾਨ ਅੱਜ ਵੀ ਸਾਰੇ ਜਗਤ ਦੇ ਸਿੱਖ ਪੂਜਦੇ ਹਨ ਤੇ ਸਿੱਖ ਧਰਮ ਦਾ ਸਭ ਤੋਂ ਅੰਤਮ ਸਥਾਨ ਜਿਹੜਾ ਹੈ ਉਹ ਹਜ਼ੂਰ ਸਾਹਿਬ ਹੈ ਤੇ ਸਭ ਤੋਂ ਪਹਿਲਾ ਸਥਾਨ ਸਿੱਖ ਧਰਮ ਦਾ ਨਨਕਾਣਾ ਸਾਹਿਬ ਹੈ। ਨਨਕਾਣੇ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤੀ ਜਗੀ ਹੈ ਤੇ 10 ਜਾਮਿਆਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਤੱਕ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਯੰਤ ਸਤਿਗੁਰੂ ਜੀ ਨੇ ਦੇਹ ਵਿੱਚ ਦਰਸ਼ਨ ਦਿੱਤੇ ਹਨ ਤੇ ਮੁੜ ਸਤਿਗੁਰੂ ਦਸੇ ਪਾਤਸ਼ਾਹੀਆਂ ਜੋਤ ਰੂਪ ਹੋ ਗਏ ਹਨ, ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਹਨ। ਅਸੀਂ ਸ਼ਰਧਾ ਧਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਅੰਮ੍ਰਿਤ ਛਕੀਏ, ਰਹਿਤ ਰੱਖੀਏ, ਮੂਲ ਮੰਤਰ ਗੁਰਮੰਤਰ ਦਾ ਪਾਠ ਕਰੀਏ, ਨਾਲ ਗੁਰਬਾਣੀ ਦਾ ਨਿਤਨੇਮ ਵੀ ਅਵੱਛ ਹੈ ਉਹ ਵੀ ਕਰੀਏ, ਅਖੰਡ ਪਾਠ ਵੀ ਕਰਵਾਈਏ, ਸਹਿਜ ਪਾਠ ਵੀ ਕਰੀਏ, ਗੁਰਬਾਣੀ ਵੱਧ ਤੋਂ ਵੱਧ ਪੜੀਏ, ਗੁਰੂ ਕੀ ਬਾਣੀ ਦੇ ਮਾਰਗ ਤੇ ਚੱਲ ਕੇ ਆਪਣੀ ਜੀਵਨ ਯਾਤਰਾ ਨੂੰ ਸਫਲਾ ਕਰੀਏ। ਗਰੀਬ ਨਵਾਜ ਪਾਤਸ਼ਾਹ ਰਹਿਮਤਾਂ ਕਰਨ, ਕਈ ਦਿਨਾਂ ਤੋਂ ਲੜੀਵਾਰ ਕਥਾ ਕਰਦਿਆਂ ਅੱਜ ਦੇ ਦਿਨ ਤੱਕ ਅਨੰਤ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਕਿੰਨਾ ਵੀ ਮਨੁੱਖ ਯਤਨ ਕਰ ਲਵੇ, ਕੋਈ ਵੀ ਪੂਰਾ ਨਹੀਂ ਹੈ, ਫਿਰ ਵੀ ਕਥਾ ਅਧੂਰੀ ਰਹਿ ਜਾਂਦੀ ਹੈ। ਪਰ ਫਿਰ ਵੀ ਜਿੰਨਾ ਕੁ ਆਪਾਂ ਗੁਰਮਤ ਦੇ ਲਾਗੇ ਹੋਣ ਦਾ ਯਤਨ ਕੀਤਾ ਹੈ ਉਹ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਅਸੀਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਈਏ। ਵਿਚਰਦਿਆਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਫੁੱਲਾਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਜਿਹੜੇ ਜਿਹੜੇ ਸੇਵਾਦਾਰ ਸੇਵਾ ਕਰਦੇ ਹਨ ਉਹਨਾਂ ਨੇ ਬੜੀ ਸ਼ਰਧਾ ਨਾਲ ਆਪਣੇ ਮਨ ਦੀ ਪੂਰੀ ਪੂਰੀ ਭਾਵਨਾ ਨਾਲ ਦਿਲ ਖੋਲ੍ਹ ਕੇ, ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਜਿੰਨੀ ਕੁ ਸੇਵਾ ਦੀ ਅਸੀਂ ਆਸ ਲੈ ਕੇ ਆਏ ਸਾਂ ਉਹਦੇ ਨਾਲੋਂ 100 ਗੁਣਾ ਵੱਧ ਹੀ ਹਰ ਇੱਕ ਨੇ ਸੇਵਾ ਕਰਨ ਦਾ ਯਤਨ ਕੀਤਾ ਹੈ। ਹਰ ਪ੍ਰਕਾਰ ਨਾਲ ਸਾਡਾ ਮਨ ਬਿਲਕੁਲ ਸੰਤੁਸ਼ਟ ਹੈ, ਬੜਾ ਖੁਸ਼ ਹੈ। ਇੱਥੇ ਰਹਿੰਦਿਆਂ ਹੋਇਆਂ ਬੇਅੰਤ ਸਾਡੇ ਕੋਲੋਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸਾਰੀ ਸੰਗਤ ਨੇ ਖਿਮਾ ਕਰਨੀਆਂ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।